अनेक बार सर्व कला समरथ डोलन ते राखो प्रभु नानक दे कर हाथ जाही कुलते प्रगट होए ताही कुल को नाम पुन दुआ दस गोरिंद को मेरी है परनाम ज्ञान ध्यान किस कर्म न जाना सार न जाना तेरी ही सब ते वड्डा सतगुर नानक जिन कल राखी मेरी मेरा मुझ में किश नहीं जो किश है सो तेरा तेरा तुझ को सौंपते क्या लागे मेरा श्री सतगुर उदय सिंह जी उदय ज्ञान को पान शुभ गुण देवो दास को करो दूर अभिमान परम सत्कार योग सतगुरां दे दरबार दी पावन हाजरी भर रही साध संगत अपनी मन दी बिरती नूं एकागर करन दे लई अपनी रसना नूं पवित्र करन दे लई सब एक वार उस कलयुग दे रहबर पाव सागर दे बहुत सतगुरु दा नाम लईए सब एक बार गज के आखो तन तन श्री सतगुरु नानक देव साहब सच्चे पातशाह उसे सतगुरु गुरु नानक देव साहब सतगुरां दी जोत नौवें पातशाह दा इतिहास भाई संतोख सिंह जी लिखदे ने आप जी ने श्रवण कीता के ओ असाम वल गए हन राजे बिशन सिंह दी मदद दे लई अते हुण उत्थों वापस आउंदे ने रस्ते दे विच ने सतगुरां दे जाण तों बाद किवें दसवें पातशाह दा जन्म होया आप जी ने श्रवण कीता ते हुण उहनां दे बचपन दीआं घटनावां जो बाल लीला जो आश्चर्य कौतक सतगुरां ने कीते हन उन्हां दा वर्णन भाई संतोख सिंह जी करदे ने आप जी ने श्रवण कीता शिव दत्त दे जो भावना सी उस दी भावना पूर्ति किवें कीती है सतगुरां ने जो उहदे मन दे विच इच्छा सी दर्शना दी जो उहदे मन दे विच तीबर ए इच्छा सी कि साहिब सतगुरु जी दर्शन देण मैनूं ते उहदी भावना नूं फल लगदा आप जी ने इतिहास श्रवण कीता कल भाई संतोख सिंह जी दसदे ने कि साहिब सतगुरु जी एवें ही बाल कौतक अपने करदे हन इसे तरीके नाल जिवें ए पंडित शिव दत्त प्रेमी सी प्रभु भगती दे विच रंगिया होया आदमी सी इतिहासकार लिखदे ने कि ए बहुत ज्यादा अमीर सी बहुत एदे कोल धन दौलत सी ते बादशाह दे वल्लों जां शाही हकूमत दे वल्लों राजे दी पदवी दित्ती गई सी उस वक्त शिव दत्त ओ राजे दे कोल फौज ते नहीं सी पर अमीरी होण करके जायदाद होण करके ਦੌਲਤ ਹੋਣ ਕਰਕੇ ਉਹਨੂੰ ਰੁਤਬਾ ਦਿੱਤਾ ਗਿਆ ਸੀ ਤੇ ਸਾਰੇ ਸ਼ਹਿਰ ਦੇ ਇਲਾਕੇ ਦੇ ਲੋਕ ਰਾਜਾ ਆਖਦੇ ਸਨ। ਮੈਣੀ ਜਾਤ ਦਾ ਇੱਕ ਖੱਤਰੀ ਹੋਰ ਪਟਨੇ ਸ਼ਹਿਰ ਵਿੱਚ ਰਹਿੰਦਾ, ਉਸ ਨੂੰ ਵੀ ਇਹੀ ਖਿਤਾਬ ਮਿਲਿਆ ਰਾਜੇ ਦਾ। ਭਾਵੇਂ ਉਹਦੇ ਕੋਲ ਫੌਜ ਇੰਨੀ ਨਹੀਂ ਹੈ, ਨਾ ਫੌਜ ਨਾ ਹੋਰ ਕੋਈ ਬੰਦੋਬਸਤ ਰਿਆਸਤ ਆਪਣੀ ਨਹੀਂ, ਪਰ ਉਹਦੀ ਧਨ ਦੌਲਤ ਕਰਕੇ ਦਿੱਲੀ ਦੀ ਸਰਕਾਰ ਦੇ ਵੱਲੋਂ ਸਮੇਂ ਦੀ ਹਕੂਮਤ ਦੇ ਵੱਲੋਂ ਉਹਨੂੰ ਇਹ ਖਿਤਾਬ ਮਿਲਿਆ ਤੇ ਸਤਿਕਾਰ ਦੇ ਨਾਲ ਉਹਨੂੰ ਲੋਕ ਸਾਰੇ ਰਾਜਾ ਹੀ ਆਖਦੇ ਨੇ। ਸਾਹਿਬ ਸਤਿਗੁਰੂ ਜੀ ਆਪਣੇ ਹਾਣੀਆਂ ਦੇ ਨਾਲ ਜੋ ਉਸ ਵਕਤ ਸਤਿਗੁਰਾਂ ਦੇ ਸੰਗੀ ਸਨ, ਕੁਝ ਸ਼ਰਧਾਵਾਨ ਸਿੱਖਾਂ ਦੇ ਜੋ ਨਾਲ ਆਏ ਨੇ ਉਹਨਾਂ ਦੇ ਲੜਕੇ ਹਨ, ਕੁਝ ਧਨੀ ਸ਼ਾਹੂਕਾਰ ਜੋ ਸ਼ਰਧਾਲੂ ਨੇ ਗੁਰੂ ਘਰ ਦੇ ਉਹਨਾਂ ਦੇ ਨਾਲ ਪੁੱਤਰ ਹਨ ਤੇ ਹੋਰ। ਸਤਿਗੁਰੂ ਜੀ ਐਵੇਂ ਆਪਣੇ ਹਾਣੀਆਂ ਦੇ ਨਾਲ ਖੇਡਦੇ ਨੇ, ਕੌਤਕ ਕਰਦੇ ਨੇ। ਸਤਿਗੁਰਾਂ ਦਾ ਜਦੋਂ ਉਹਨੂੰ ਦਰਸ਼ਨ ਸਤਿਗੁਰਾਂ ਨੇ ਦਿੱਤਾ, ਉਹਦੀ ਮਨੋਰਥ ਪੂਰਤੀ ਕੀਤੀ ਜੋ ਉਹਦੇ ਮਨ ਦੇ ਵਿੱਚ ਇੱਛਾ ਸੀ, ਜਿਵੇਂ ਦੇ ਰੂਪ ਦੇ ਵਿੱਚ ਉਹਨੇ ਦਰਸ਼ਨ ਕਰਨੇ ਚਾਹੇ ਸਤਿਗੁਰਾਂ ਨੇ ਦਿੱਤੇ ਤੇ ਤ੍ਰਿਪਤ ਹੋ ਗਿਆ। ਮਨ ਦੇ ਵਿੱਚ ਪ੍ਰਤੀਤ ਬੱਝ ਗਈ, ਭਰੋਸਾ ਆ ਗਿਆ ਕਿ ਸੱਚਮੁੱਚ ਇਹ ਉਹੀ ਸਤਿਗੁਰਾਂ ਦੀ ਜੋਤ ਹੈ, ਸੱਚਮੁੱਚ ਇਹ ਉਹੀ ਸਤਿਯੁਗ ਤੈ ਮਾਨਿਓ ਪਲਵਾਵਨ ਪਾਇਓ, ਇਹ ਉਹੀ ਸਰੂਪ ਹੈ, ਇਹ ਉਹੀ ਜੋਤ ਹੈ ਜੋ ਜੁਗਾਂ ਜੁਗਾਂਤਰਾਂ ਤੋਂ ਚੱਲੀ ਆਉਂਦੀ ਹੈ। ਇਹ ਅਕਾਲ ਪੁਰਖ ਦਾ ਸਰੂਪ ਹੈ, ਇਹ ਅਕਾਲ ਪੁਰਖ ਦਾ ਨਿਰਾਕਾਰ ਉਸ ਪਰਮਾਤਮਾ ਦਾ ਆਕਾਰ ਹੈ। ਉਹਨੂੰ ਪ੍ਰਤੀਤ ਹੋ ਗਈ, ਉਹਦਾ ਮਨ ਭਰੋਸੇ ਨਾਲ ਭਰ ਗਿਆ ਤੇ ਰਾਜਾ ਜੋ ਉਹ ਮੈਣੀ ਜਾਤਦਾ ਸੀ ਉਹ ਇਸ ਸ਼ਿਵ ਦੱਤ ਦੇ ਨਾਲ ਦਾ ਇਸਦਾ ਸਤਿਕਾਰ ਕਰਦਾ ਸੀ। ਇਹ ਬ੍ਰਾਹਮਣ ਸੀ, ਉਹ ਖੱਤਰੀ ਸੀ, ਤਾਂ ਵੀ ਸਤਿਕਾਰ ਕਰਦਾ ਸੀ ਤੇ ਮੇਲ ਮਿਲਾਪ ਵਾਧੂ ਸੀ। ਉਹਨਾਂ ਉਹ ਦੰਪਤੀ ਜੋੜਾ ਸੀ, ਉਹਦੀ ਪਤਨੀ ਤੇ ਉਹਨਾਂ ਦੇ ਘਰ ਔਲਾਦ ਨਹੀਂ ਹੋਈ। ਇਤਿਹਾਸ ਵਿੱਚ ਲਿਖਿਆ ਕਿ ਕਈ ਸਾਲ ਬਤੀਤ ਹੋ ਗਏ, ਉਹਨਾਂ ਦੇ ਘਰੇ ਔਲਾਦ ਨਹੀਂ ਹੋਈ। ਉਹਨਾਂ ਦੇ ਮਨ ਦੇ ਵਿੱਚ ਬੜੀ ਇੱਛਾ ਸੀ, ਉਹਨਾਂ ਦੇ ਮਨ ਦੇ ਵਿੱਚ ਬਹੁਤ ਜ਼ਿਆਦਾ ਕਾਮਨਾ ਸੀ। ਇਹ ਇੱਛਾ ਇੰਨੀ ਪ੍ਰਬਲ ਹੋ ਗਈ ਸੀ, ਥਾਂ ਥਾਂ ਤੇ ਠੋਕਰਾਂ ਖਾ ਖਾ ਕੇ ਦਰਵਾਜ਼ੇ ਹਰ ਇੱਕ ਜਗ੍ਹਾ ਦੇ ਉਹਨਾਂ ਨੇ ਪੂਜੇ, ਜੋ ਕਿਸੇ ਨੇ ਆਖਿਆ ਉਹਨਾਂ ਨੇ ਕੀਤਾ, ਪਰ ਉਹਨਾਂ ਦੀ ਮਨੋਰਥ ਉਹਨਾਂ ਦਾ ਪੂਰਾ ਨਹੀਂ ਹੋਇਆ। ਜੋ ਉਹਨਾਂ ਦੀ ਇੱਛਾ ਸੀ ਉਹ ਪੂਰੀ ਨਹੀਂ ਹੋਈ। ਇੱਕ ਦਿਨ ਪੰਡਿਤ ਸ਼ਿਵ ਦੱਤ ਦੇ ਕੋਲ ਆਏ, ਆਉਣ ਜਾਣ ਸੀ ਤੇ ਫਿਰ ਉਹਨੇ ਰਾਜੇ ਨੇ ਦੱਸਿਆ ਕਿ ਸਾਡੀ ਸਮੱਸਿਆ ਕਿਤੋਂ ਹੱਲ ਨਹੀਂ ਹੁੰਦੀ, ਜੋ ਸਾਡੀ ਪਰੇਸ਼ਾਨੀ ਹੈ ਉਸ ਦਾ ਹੱਲ ਮੈਨੂੰ ਲੱਭਦਾ ਨਹੀਂ, ਮੈਂ ਹਾਰ ਚੁੱਕਿਆ, ਬੜੇ ਯਤਨ ਕਰ ਲਏ ਨੇ, ਹੁਣ ਮੇਰੇ ਵਿੱਚ ਹਿੰਮਤ ਨਹੀਂ ਹੋਰ ਕੋਸ਼ਿਸ਼ ਕਰਨ ਦੀ, ਬਹੁਤ ਮੈਂ ਜਿੱਥੇ ਕਿਸੇ ਨੇ ਆਖਿਆ ਉੱਥੇ ਗਿਆ, ਜੋ ਕਿਸੇ ਨੇ ਆਖਿਆ ਉਹ ਕੀਤਾ, ਬਹੁਤ ਸੁੱਖਣਾ ਸੁੱਖੀਆਂ, ਪਰ ਹੁਣ ਮੈਂ ਆਸ ਛੱਡਦਾ ਪਿਆ, ਮੇਰੇ ਮਨ ਦੇ ਵਿੱਚ ਹੋਰ ਹਿੰਮਤ ਨਹੀਂ ਕਿ ਮੈਂ ਆਪਣੀ ਇਸ ਆਸ ਨੂੰ ਵਧਾਈ ਰੱਖਾਂ ਵੱਧ ਚਿਰ। ਸ਼ਿਵ ਦੱਤ ਨੇ ਆਖਿਆ ਕਿ ਤੂੰ ਫਿਕਰ ਨਾ ਕਰ, ਇਸੇ ਸ਼ਹਿਰ ਦੇ ਵਿੱਚ ਪਟਨੇ ਦੇ ਵਿੱਚ ਜੋ ਪੰਜਾਬ ਵੱਲੋਂ ਆਏ ਨੇ ਉਹ ਪਰਲੀਪਤੀ ਦੇ ਵਿੱਚ ਹਵੇਲੀ ਜਿਨ੍ਹਾਂ ਦੇ ਕੋਲ ਹੈ, ਜੋ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਦੀ ਨੌਵੀਂ ਜੋਤ, ਉਹਨਾਂ ਦਾ ਸਪੁੱਤਰ ਹਨ ਇੱਥੇ, ਉਹ ਤੇ ਆਪ ਇੱਥੇ ਨਹੀਂ, ਉਹਨਾਂ ਦੇ ਸਪੁੱਤਰ ਹਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸਤਿਗੁਰਾਂ ਦੇ ਗੋਬਿੰਦ ਰਾਏ, ਉਹ ਸੱਚਮੁੱਚ ਗੋਬਿੰਦ ਹਨ, ਉਹ ਸੱਚਮੁੱਚ ਹੀ ਕ੍ਰਿਸ਼ਨ ਹਨ, ਉਹ ਸੱਚਮੁੱਚ ਉਸ ਪਰਮਾਤਮਾ ਦਾ ਸਰੂਪ ਹਨ। ਜੇ ਤੂੰ ਚਾਹੁੰਦਾ ਕਿ ਤੇਰੀ ਇੱਛਾ ਪੂਰੀ ਹੋਵੇ, ਜੇ ਤੂੰ ਚਾਹੁੰਦਾ ਕਿ ਤੇਰੇ ਵੀ ਘਰ ਔਲਾਦ ਹੋਵੇ, ਜੇ ਤੂੰ ਚਾਹੁੰਦਾ ਕਿ ਤੇਰੇ ਤੈਨੂੰ ਵੀ ਜੋ ਪੁੱਤਰ ਸੁੱਖ ਹੈ ਉਹਦੀ ਪ੍ਰਾਪਤੀ ਹੋਵੇ, ਤੂੰ ਵੀ ਉਸ ਨੂੰ ਅਨੁਭਵ ਕਰ ਸਕੇ, ਮੇਰੀ ਗੱਲ ਮੰਨ, ਉਹਨਾਂ ਦੇ ਕੋਲ ਜਾ, ਉਹੀ ਤੇਰੀ ਹੈ ਜੋ ਇੱਛਾ ਪੂਰੀ ਕਰ ਸਕਦੇ ਨੇ। ਉਸ ਦੀ ਇਸਤਰੀ ਵੀ ਨਾਲ ਸੀ, ਪ੍ਰੇਮ ਦੇ ਵਿੱਚ ਭਰ ਕੇ ਉਹਨੇ ਬਹੁਤ ਸੋਭਾ ਕੀਤੀ ਸਤਿਗੁਰਾਂ ਦੀ, ਬਹੁਤ ਜ਼ਿਆਦਾ ਉਹਨੇ ਸਤਿਗੁਰਾਂ ਨੂੰ ਸਲਾਹਿਆ, ਸਤਿਗੁਰਾਂ ਦੀ ਮੂਰਤੀ ਦਾ ਸ਼ਾਬਦਿਕ ਚਿੱਤਰ ਉਹਨਾਂ ਦੇ ਸਾਹਮਣੇ ਪੇਸ਼ ਕੀਤਾ ਕਿ ਐਸੀ ਨੁਹਾਰ, ਚਿਹਰੇ ਤੇ ਨੂਰ ਹੈ, ਰੂਹਾਨੀਅਤ ਹੈ ਨੇਤਰਾਂ ਦੇ ਵਿੱਚ, ਐਸੀ ਉਹਨਾਂ ਦੇ ਚਿਹਰੇ ਤੇ ਖਿੱਚ ਹੈ ਜੋ ਆਮ ਮਨੁੱਖਾਂ ਦੇ ਨਹੀਂ ਹੁੰਦੀ, ਉਹਨਾਂ ਦੇ ਮੱਥੇ ਦੇ ਵਿੱਚ ਤੇਜ ਹੈ। ਬਹੁਤ ਉਹਨੇ ਸਿਫਤ ਕੀਤੀ ਤੇ ਰਾਣੀ ਜੋ ਸੀ ਮੈਣੀ, ਉਹ ਵੀ ਉਹ ਸੁਣਦੀ ਪਈ ਸੀ। ਸ਼ਿਵਦੱਤ ਨੇ ਆਖਿਆ ਕਿ ਉਥੋਂ ਮੈਨੂੰ ਜਾਪਦਾ ਕਿ ਤੁਹਾਡੀ ਜੀ ਆਸ ਦੀ ਪੂਰਤੀ ਹੋਈ ਤੇ ਹੋਈ। ਤੇ ਉਹਨਾਂ ਪੁੱਛਿਆ ਫਿਰ ਕਿਵੇਂ ਅਸੀਂ ਅਰਜ ਕਰੀਏ, ਕਿਵੇਂ ਤੁਹਾਨੂੰ ਕਿਵੇਂ ਪਤਾ ਲੱਗਾ। ਉਹਨੇ ਆਪਣੀ ਸਾਰੇ ਕੌਤਕ ਸੁਣਾਇਆ ਤੇ ਆਖਿਆ ਕਿ ਤੁਸੀਂ ਵੀ ਅਰਦਾਸ ਕਰੋ, ਤੁਸੀਂ ਵੀ ਲਿਵ ਜੋੜ ਕੇ ਪਰਮਾਤਮਾ ਦੇ ਚਰਨਾਂ ਦੇ ਵਿੱਚ ਤੇ ਉਹਨਾਂ ਦੇ ਚਰਨਾਂ ਦੇ ਵਿੱਚ ਅਰਦਾਸ ਕਰੋ ਕਿ ਸਾਡੀ ਵੀ ਇੱਛਾ ਪੂਰੀ ਹੋਵੇ, ਸਾਡੀ ਵੀ ਜੋ ਇੱਛਾ ਹੈ, ਸਾਡੇ ਵੀ ਘਰ ਨੂੰ ਭਾਗ ਲੱਗਣ, ਜੋ ਸਾਡੇ ਸੁੰਨੇ ਵਿਹੜੇ ਹਨ ਉਹਨਾਂ ਦੇ ਵਿੱਚ ਵੀ ਰੌਣਕ ਆ ਜਾਏ, ਜੋ ਸਾਡੇ ਸੁੱਕੇ ਹੋਏ ਮਨ ਹਨ, ਜੋ ਸਾਡੇ ਸੁੱਕੇ ਹੋਏ ਹਿਰਦੇ ਨੇ, ਜੋ ਸਮੇਂ ਦਾ ਸੰਤਾਪ ਚੱਲ ਚੱਲ ਕੇ, ਜੋ ਸਾਡੇ ਮਨ ਹੀ ਮਨ ਸਾਡਾ ਹੀ ਮਿਹਣਾ ਸਾਨੂੰ ਖਾਈ ਜਾ ਰਿਹਾ ਬੇ ਔਲਾਦੇ ਹੋਣ ਦਾ, ਉਹਦੇ ਕਾਰਨ ਜੋ ਸਾਡੇ ਮਨ ਦੇ ਬੂਟੇ ਮੁਰਝਾ ਚੁੱਕੇ ਨੇ ਉਹ ਦੁਬਾਰਾ ਹਰੇ ਹੋ ਜਾਣ, ਤੁਸੀਂ ਵੀ ਅਰਦਾਸ ਕਰੋ, ਅੰਮ੍ਰਿਤ ਵੇਲੇ ਉੱਠ ਕੇ ਅਰਦਾਸ ਕਰਿਆ ਕਰੋ ਦੋਵੇਂ ਜਾਣੇ। ਤੇ ਜੇ ਪ੍ਰੀਤ ਨਾਲ ਅਰਦਾਸ ਕਰੋਗੇ, ਜੇ ਸੱਚੀ ਤਨ ਮਾਇਤਾ ਦੇ ਨਾਲ ਉਹਦੇ ਚਰਨਾਂ ਦੇ ਵਿੱਚ ਅਰਜ ਕਰੋਗੇ ਤੇ ਉਹ ਜ਼ਰੂਰ ਸੁਣਦਾ, ਉਹ ਜ਼ਰੂਰ ਸੁਣੇਗਾ। ਇੱਕ ਵਾਰ ਫਿਰ ਮਨ ਦੇ ਵਿੱਚ ਆਸ ਬੰਧਾ ਕੇ ਦੋਵੇਂ ਜਾਣੇ ਘਰ ਆਉਂਦੇ ਨੇ ਵਾਪਸ। ਰਾਣੀ ਮੈਣੀ ਦੇ ਨੇਤਰਾਂ ਦੇ ਅੱਗੋਂ ਜੋ ਉਹਦੇ ਸੰਕਲਪਾਂ ਨੇ ਤਸਵੀਰ ਬਣਾਈ ਹੈ, ਸ਼ਿਵ ਦੱਤ ਦੇ ਸ਼ਬਦ ਸੁਣ ਕੇ ਉਹ ਹਟਦੀ ਨਹੀਂ, ਉਹਦੇ ਮਸਤਿਸ਼ ਦੇ ਵਿੱਚ ਉਹੀ ਚਿੱਤਰ ਸਤਿਗੁਰਾਂ ਦਾ ਘੁੰਮੀ ਜਾ ਰਿਹਾ। ਰਾਣੀ ਮੈਣੀ ਵਾਪਸ ਆਈ ਹੈ, ਜਿੱਥੇ ਉਹਦਾ ਘਰ ਸੀ ਉੱਥੇ ਆਈ। ਰੋਜ਼ ਦੀ ਤਰ੍ਹਾਂ ਕਾਰ ਵਿਹਾਰ ਜੋ ਉਹਨਾਂ ਦੇ ਦਿਨ ਦੀ ਕਿਰਿਆ ਸੀ ਉਹ ਕੀਤੀ ਹੈ। ਸ਼ਾਮਾਂ ਪੈ ਗਈਆਂ, ਫਿਰ ਸਵੇਰ ਹੋਈ ਹੈ। ਸਵੇਰੇ ਜਿਵੇਂ ਸ਼ਿਵਦੱਤ ਨੇ ਆਖਿਆ ਸੀ, ਦੋਵੇਂ ਜਾਣੇ ਉੱਠ ਕੇ ਇਸ਼ਨਾਨ ਕੀਤਾ, ਸੁਚਮਤਾ ਧਾਰਨ ਕਰਕੇ ਤੇ ਸਤਿਗੁਰਾਂ ਦੇ ਚਰਨਾਂ ਚ ਅੰਦਰੋਂ ਅਰਦਾਸ ਕਰਦੇ ਨੇ। ਰਾਣੀ ਮੈਣੀ ਵੀ ਬਹਿ ਗਈ, ਅਰਦਾਸਾਂ ਕਰਦੀ ਹੈ ਕਿ ਮਹਾਰਾਜ, ਸ਼ਿਵ ਦੱਤ ਨੇ ਸਾਨੂੰ ਆਖਿਆ, ਸਾਨੂੰ ਉਹਦੇ ਬਚਨਾਂ ਤੇ ਭਰੋਸਾ, ਤੁਸੀਂ ਸੱਚਮੁੱਚ ਅਕਾਲ ਪੁਰਖ ਦਾ ਸਰੂਪ ਹੋ, ਤੁਸੀਂ ਸੱਚਮੁੱਚ ਹੀ ਅਗੰਮੀ ਅਵਤਾਰ, ਤੁਸੀਂ ਸੱਚਮੁੱਚ ਇੱਕੋ ਇੱਕ ਸਰੂਪ ਹੁੰਦਾ ਪਰਮਾਤਮਾ ਦਾ। ਕਹਿਣ ਨੂੰ ਆਖਿਆ ਜਾਂਦਾ ਕਿ ਪਰਮਾਤਮਾ ਦੇ ਦੋ ਸਰੂਪ ਨੇ, ਇੱਕ ਨਿਰਾਕਾਰ ਇੱਕ ਸਾਕਾਰ, ਪਰ ਨਹੀਂ, ਪਰਮਾਤਮਾ ਦਾ ਇੱਕੋ ਸਰੂਪ ਹੁੰਦਾ, ਇੱਕ ਨਿਰਾਕਾਰ ਤੇ ਇੱਕ ਸਰੂਪ ਹੁੰਦਾ। ਜਿਹੜਾ ਪਰਮੇਸ਼ਰ ਹੈ ਉਹਦਾ ਸਰੂਪ ਕੋਈ ਨਹੀਂ, ਸਤਿਗੁਰੂ ਇੱਕੋ ਇੱਕ ਸਰੂਪ ਹੈ ਪਰਮੇਸ਼ਰ ਦਾ। ਉਹ ਨਿਰਗੁਣ ਬ੍ਰਹਮ ਦਾ ਕੋਈ ਆਕਾਰ ਨਹੀਂ ਹੁੰਦਾ, ਕੋਈ ਚੱਕਰ ਚਿਹਨ ਅਰ ਵਰਨ ਜਾਤ ਜਿਹਦਾ ਕੁਝ ਵੀ ਨਹੀਂ, ਉਹਦਾ ਸਰੂਪ ਨਹੀਂ ਹੁੰਦਾ। ਤੇ ਇੱਕੋ ਹੀ ਸਰੂਪ ਵਾਲਾ ਸਤਿਗੁਰੂ ਐਸਾ ਹੈ ਜਿਹੜਾ ਅਕਾਲ ਪੁਰਖ ਦਾ ਸਰੂਪ ਹੈ। ਰਾਣੀ ਮੈਣੀ ਅਰਦਾਸਾਂ ਕਰਦੀ ਹੈ ਕਿ ਹੇ ਸਤਿਗੁਰੂ, ਹੇ ਅਕਾਲ ਪੁਰਖ ਦੇ ਸਰੂਪ, ਮੇਰੀ ਤੇਰੇ ਚਰਨਾਂ ਦੇ ਵਿੱਚ ਅਰਜ ਹੈ ਕਿ ਜੋ ਮੇਰੇ ਮਨ ਦੀ ਇਹ ਅਭਿਲਾਸ਼ਾ, ਜੋ ਮੇਰੇ ਮਨ ਦੀ ਇਹ ਇੱਛਾ, ਇਹ ਪੂਰੀ ਹੋਵੇ। ਮੇਰੇ ਵੀ ਕੰਨ ਕਿਤੇ ਇਹ ਮਾਂ ਸ਼ਬਦ ਸੁਣ ਸਕਣ, ਮੇਰਾ ਵੀ ਇਹ ਸੜਦਾ ਜਾਂਦਾ ਹਿਰਦਾ ਕਦੀ ਮਾਂ ਸ਼ਬਦ ਦੀ ਠੰਡਕ ਦੇ ਨਾਲ ਸੀਤ ਹੋ ਸਕੇ। ਮੇਰੀ ਵੀ ਇਹ ਗੋਦ ਜੋ ਸ਼ੁਰੂ ਤੋਂ ਹੀ ਸਖਣੀ ਹੈ, ਲਾਲ ਦੇ ਨਾਲ ਭਰ ਸਕੇ, ਮੈਂ ਵੀ ਆਨੰਦ ਮਾਣ ਸਕਾਂ ਆਪਣੇ ਪੁੱਤਰ ਦਾ, ਮੈਂ ਵੀ ਅਨੁਭਵ ਕਰ ਸਕਾਂ ਇੱਕ ਪੁੱਤਰ ਦਾ ਪਿਆਰ, ਇੱਕ ਪੁੱਤਰ ਦਾ ਮੋਹ ਕੀ ਚੀਜ਼ ਹੈ। ਮਹਾਰਾਜ, ਮੇਰੀ ਵੀ ਨੇ ਆਸਰੇ ਦਾ ਤੁਸੀਂ ਆਸਰਾ ਬਣੋ, ਮੇਰੀ ਵੀ ਤੁਸੀਂ ਓਟ ਬਣੋ, ਮੇਰੇ ਮਨ ਦੀ ਇਹ ਇੱਛਾ ਪੂਰੀ ਹੋਵੇ, ਮੈਂ ਵੀ ਇੱਕ ਬਾਲਕ ਦੀ ਮਾਂ ਬਣ ਸਕਾਂ। ਰੋਜ਼ ਅਰਦਾਸਾਂ ਕਰਦੀ ਹੈ, ਅੱਜ ਵੀ ਰੋਜ਼ ਆਂਗੂ ਬੈਠ ਗਈ। ਕਈ ਦਿਨ ਲੰਘੇ ਸਨ, ਅੱਜ ਉਹਦੇ ਮਨ ਦੇ ਵਿੱਚ ਜੋ ਸ਼ਰਧਾ ਦਾ ਦਰਿਆ ਸੀ ਵਗਦਾ ਪਿਆ, ਜੋ ਹੌਲੀ ਹੌਲੀ ਵਧੀ ਜਾਂਦਾ, ਸਮੇਂ ਦੇ ਨਾਲ ਘਟਦਾ ਨਹੀਂ। ਜੋ ਉਹਦੇ ਮਨ ਦੇ ਵਿੱਚ ਇਹ ਤੀਬਰ ਇੱਛਾ ਸੀ, ਇਹ ਹੋਰ ਤੀਬਰ ਹੁੰਦੀ ਜਾਂਦੀ ਹੈ। ਅੱਜ ਉਹਦਾ ਜੋ ਮਨ ਸੀ ਅੱਗੇ ਨਾਲੋਂ ਵੀ ਜ਼ਿਆਦਾ ਵਿਆਕੁਲ ਹੋਇਆ ਪਿਆ, ਤੇ ਸ਼ਰਧਾ ਨਾਲ ਭਰਪੂਰ ਮਨ ਹੈ, ਨੇਤਰ ਬੰਦ ਕੀਤੇ ਨੇ। ਸਤਿਗੁਰਾਂ ਦੀ ਉਹੀ ਸੰਕਲਪਿਤ ਤਸਵੀਰ ਜੋ ਉਹਦੇ ਮਨ ਦੇ ਵਿੱਚ ਹੈ, ਉਹਦੇ ਨੇਤਰਾਂ ਦੇ ਸਾਹਮਣੇ ਆਈ, ਤੇ ਉਸਦਾ ਧਿਆਨ ਧਰ ਕੇ ਬੋਲਿਆ। ਉਸਨੇ ਆਖਿਆ ਹੈ ਕਿ ਹੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ, ਮੈਂ ਵੀ ਕਿਤੇ ਤੇਰੇ ਜਿਹੇ ਸੁੰਦਰ ਬਾਲ ਦੀ ਮਾਂ ਬਣ ਸਕਾਂ, ਮੇਰੇ ਵੀ ਕਿਤੇ ਭਾਗ ਬਦਲ ਦੇ। ਮੈਂ ਸੁਣਿਆ ਗੁਰੂ ਨਾਨਕ ਦੇ ਘਰ ਸਤਿਗੁਰਾਂ ਦੇ ਨਾਲ ਜਿਹੜਾ ਵੀ ਲੱਗ ਜਾਂਦਾ ਉਹਦੀ ਕਿਸਮਤ ਬਦਲ ਜਾਂਦੀ ਹੈ, ਉਹਦੇ ਭਾਗ ਬਦਲ ਜਾਂਦੇ ਨੇ, ਉਹਦੇ ਲੇਖ ਤਬਦੀਲ ਹੋ ਜਾਂਦੇ ਨੇ। ਜਿਹੜਾ ਸਤਿਗੁਰੂ ਉਹਦੇ ਨਾਲ ਜੁੜਦਾ, ਗੁਰਬਾਣੀ ਵਿੱਚ ਵੀ ਲਿਖਿਆ ਤਿਨਕਾ ਲੇਖਾ ਨਿਬੜਿਆ, ਉਹਨਾਂ ਦੇ ਲੇਖੇ ਨਿਬੜ ਜਾਂਦੇ ਨੇ, ਉਹਨਾਂ ਨੂੰ ਲੇਖੇ ਦੇ ਵਿੱਚ ਆਉਣਾ ਹੀ ਨਹੀਂ ਪੈਂਦਾ, ਕਰਮਾਂ ਤੋਂ ਮੁਕਤ ਹੋ ਜਾਂਦੇ ਨੇ। ਸਤਿਗੁਰੂ ਕਰਦਾ ਹੀ ਇਹ, ਸਤਿਗੁਰੂ ਕਰਮਾਂ ਤੋਂ ਮੁਕਤ ਕਰ ਦਿੰਦਾ, ਸਤਿਗੁਰੂ ਕਰਮਾਂ ਦਾ ਖਾਤਾ ਕੱਢ ਕੇ ਆਪਣੇ ਨਾਲ ਜੋੜ ਲੈਂਦਾ, ਫਿਰ ਉਹਦਾ ਹਿਸਾਬ ਕਿਤਾਬ ਨਹੀਂ ਹੁੰਦਾ। ਜੋ ਕਰਮ ਕੀਤੇ ਨੇ ਉਹ ਕੀਤੇ ਨੇ, ਅੱਗੇ ਕਰਮ ਨਹੀਂ ਬਣਦੇ ਅਤੇ ਜੂਨੀਆਂ ਵਿੱਚ ਭਰਮਣਾ ਨਹੀਂ ਪੈਂਦਾ। ਸਾਹਿਬ ਸਤਿਗੁਰੂ ਮੁਕਤ ਕਰ ਦਿੰਦਾ ਕਰਮਾਂ ਦੇ ਬੰਧਨਾਂ ਤੋਂ, ਜਿਹੜੇ ਜੂਨਾਂ ਦੇ ਵਿੱਚ ਭਰਮਾਈ ਜਾਂਦੇ। ਗੁਰਬਾਣੀ ਦੇ ਵਿੱਚ ਲਿਖਿਆ, ਹਾਂ ਹਾਂ ਕਰਮ ਕਮਾਣੇ ਤੇ ਤੇ ਬੰਦ ਗਲਾਂ। ਜਿਹੜੇ ਅਸੀਂ ਇਹ ਆਖ ਕੇ ਕਰਮ ਕਰਦੇ ਹਾਂ ਕਿ ਇਹ ਕੰਮ ਮੈਂ ਕੀਤਾ, ਮੈਂ ਬੈਠਾ, ਮੈਂ ਉੱਠਿਆ, ਮੈਂ ਦਾਨ ਕੀਤਾ, ਮੈਂ ਪਾਪ ਕੀਤਾ, ਜਿਹੜੇ ਵੀ ਕਰਮ ਮੈਂ ਕਰਕੇ ਹੋਣਗੇ ਉਹ ਸਾਡੇ ਗਲ ਦੇ ਵਿੱਚ ਸੰਗਲ ਬਣ ਕੇ ਪੈ ਜਾਣਗੇ, ਤੇ ਉਹ ਸੰਗਲ ਸਾਨੂੰ 84 ਦੇ ਕਿੱਲੇ ਦੇ ਨਾਲ ਬੰਨੀ ਰੱਖਦਾ, ਤੇ ਅਸੀਂ ਉਹਦੇ ਆਲੇ ਦੁਆਲੇ ਘੁੰਮੀ ਜਾਂਦੇ ਹਾਂ ਗੇੜੇ ਦੇ ਵਿੱਚ। ਸਾਹਿਬ ਸਤਿਗੁਰ ਇਹ ਕਰਦੇ ਨੇ ਕਿ ਉਹ ਸੰਗਲ ਤੋੜ ਦਿੰਦੇ ਨੇ ਹਉਮੈ ਦਾ, ਫਿਰ ਕਰਮ ਨਹੀਂ ਬਣਦੇ। ਜਦੋਂ ਆਦਮੀ ਇਹ ਆਖਦਾ ਕਿ ਇਹ ਮੈਂ ਕੀਤਾ, ਉਹ ਕਰਮ ਹੋ ਜਾਂਦਾ ਉਹਦਾ, ਤੇ ਜਦੋਂ ਆਦਮੀ ਹਰ ਇੱਕ ਚੀਜ਼ ਨੂੰ ਪਰਮੇਸ਼ਰ ਦਾ ਪਾਣਾ ਮੰਨ ਕੇ, ਕਿਉਂਕਿ ਜਦੋਂ ਆਦਮੀ ਨੂੰ ਸਾਹਿਬ ਸਤਿਗੁਰੂ ਜੀ ਇਹ ਗਿਆਨ ਕਰਾ ਦਿੰਦੇ ਨੇ ਕਿ ਕਰਨ ਵਾਲਾ ਤੂੰ ਨਹੀਂ, ਕਰਨ ਵਾਲਾ ਉਹ ਕਰਤਾ ਹੈ, ਕਿਸੇ ਵੀ ਕਾਰਜ ਨੂੰ ਕਰਨ ਵਾਲਾ ਤੂੰ ਕਰਤਾ ਨਹੀਂ, ਇਹ ਕਾਰਜ ਨੂੰ ਕਰਨ ਵਾਲਾ ਉਹ ਕਰਤਾ ਪੁਰਖ ਹੈ, ਫਿਰ ਆਦਮੀ ਦਾ ਜਦੋਂ ਹੰਕਾਰ ਦੂਰ ਹੋ ਜਾਂਦਾ ਉਹਦੇ ਕਰਮ ਨਹੀਂ ਬਣਦੇ। ਸਾਹਿਬ ਸਤਿਗੁਰੂ ਜੀ ਇਵੇਂ ਹੰਕਾਰ ਦਾ ਨਾਸ ਕਰਕੇ ਕਰਮਾਂ ਦਾ ਨਾਸ ਕਰਦੇ ਨੇ, ਤੇ ਜਦੋਂ ਗਲ ਦੇ ਵਿੱਚੋਂ ਇਹ ਕਰਮਾਂ ਦਾ ਸੰਗਲ ਟੁੱਟ ਜਾਂਦਾ, ਆਦਮੀ ਦੀ 84 ਛੁੱਟ ਜਾਂਦੀ ਹੈ। ਰਾਣੀ ਮੈਣੀ ਅਰਦਾਸਾਂ ਕਰਦੀ ਪਈ ਹੈ ਕਿ ਹੇ ਸਾਹਿਬ ਸਤਿਗੁਰੂ ਜੀ, ਤੂੰ ਤੇ ਕਰਮਾਂ ਨੂੰ ਨਾਸ ਕਰ ਦੇਣਾ, ਜੇ ਮੇਰੇ ਵੀ ਕਿਤੇ ਮਾੜੇ ਕਰਮ ਹਨ, ਜੋ ਮੇਰੇ ਵੀ ਮਾੜੇ ਭਾਗ ਹਨ, ਉਹਨਾਂ ਦਾ ਨਾਸ ਕਰ ਦੇ। ਸਾਹਿਬ ਸਤਿਗੁਰੂ ਮੇਰੇ ਵੀ ਕਰਮਾਂ ਦੇ ਵਿੱਚ ਕਿਤੇ ਪੁੱਤਰ ਦਾ ਸੁੱਖ ਲਿਖਿਆ ਹੋਵੇ, ਲਿਖ ਦੇ ਤੂੰ ਆ ਕੇ, ਸਭ ਕੁਝ ਤੇਰੇ ਅਖਤਿਆਰ। ਅਰਦਾਸਾਂ ਕਰਦੀ ਹੱਥ ਜੋੜ ਕੇ, ਨੇਤਰ ਮੀਟੇ ਹਨ, ਚੌਂਕੜਾ ਲੱਗਾ, ਸਮਾਧੀ ਲੱਗੀ ਬੈਠੀ ਹੈ, ਕੰਨ ਦੇ ਵਿੱਚ ਆਵਾਜ਼ ਪਈ ਹੈ, ਮਾਂ ਇਸ ਸ਼ਬਦ ਦੇ ਨਾਲ ਜ਼ਿੰਦਗੀ ਦੇ ਵਿੱਚ ਉਸ ਰਾਣੀ ਮੈਣੀ ਨੂੰ ਕਿਸੇ ਨੇ ਵੀ ਸੰਬੋਧਨ ਨਹੀਂ ਸੀ ਕੀਤਾ, ਕਿਸੇ ਨੇ ਵੀ ਨਹੀਂ ਸੀ ਬੁਲਾਇਆ। ਅੱਜ ਪਹਿਲੀ ਵਾਰ ਉਹਦੇ ਕੰਨ ਦੇ ਵਿੱਚ ਸ਼ਬਦ ਸੁਣਿਆ, ਅੱਜ ਪਹਿਲੀ ਵਾਰ ਸ਼ਬਦ ਦੀ ਗੂੰਜ ਪਈ ਹੈ ਉਹਦੇ ਕੰਨ ਦੇ ਵਿੱਚ, ਮਾਂ ਤੇ ਇੰਨੀ ਮਿੱਠੀ ਆਵਾਜ਼ ਹੈ, ਇੰਨੀ ਮਧੁਰ ਉਹ ਧੁਨੀ ਹੈ ਕਿ ਉਹਦਾ ਮਨ ਧੁਨੀ ਦੇ ਨਾਲ ਹੀ ਆਨੰਦਿਤ ਹੋ ਗਿਆ, ਉਹਦਾ ਮਨ ਉਹ ਸ਼ਬਦ ਦੇ ਨਾਲ ਪ੍ਰਫੁੱਲਤ ਹੋ ਗਿਆ। ਸ਼ਬਦ ਉਹ ਮਾਂ ਸ਼ਬਦ ਉਹਦੇ ਕੰਨਾਂ ਵਿੱਚ ਗੂੰਜਿਆ, ਠੰਡਕ ਉਹਦੇ ਹਿਰਦੇ ਤੇ ਪੈ ਗਈ ਹੈ। ਜੋ ਅਗਨੀ ਜਲਦੀ ਪਈ ਸੀ ਪੁੱਤਰ ਇੱਛਾ ਦੀ, ਜੋ ਬਹੁਤ ਜ਼ਿਆਦਾ ਤੀਬਰ ਹੋ ਗਈ ਸੀ, ਉਹਦੇ ਤੇ ਜਾ ਕੇ ਜਲ ਵਾਂਗ ਸ਼ਬਦ ਪਿਆ ਮਾਂ, ਨਾਲ ਹੀ ਗਲ ਦੇ ਵਿੱਚ ਬਾਹਾਂ ਦੀ ਗਲਵੱਕੜੀ ਪੈ ਗਈ। ਉਸ ਦੀ ਭਾਗਾਂ ਵਾਲੀ ਗੋਦ ਦੇ ਵਿੱਚ ਕੋਈ ਆ ਕੇ ਬੈਠ ਗਿਆ। ਯਕਦਮ ਉਹਨੇ ਨੇਤਰ ਖੋਲੇ ਨੇ ਤੇ ਸਾਹਮਣੇ ਹੂ ਬਹੂ ਉਹੀ ਸਤਿਗੁਰਾਂ ਦਾ ਸਰੂਪ ਨਿਹਾਰਿਆ ਜੋ ਉਹਨੇ ਮਨ ਦੇ ਵਿੱਚ ਸੋਚਿਆ ਸੀ, ਜੋ ਉਹਨੇ ਮਨ ਦੇ ਵਿੱਚ ਸ਼ਿਵ ਦੱਤ ਦੇ ਕੋਲੋਂ ਉਪਮਾ ਸੁਣ ਕੇ ਕਲਪਿਤ ਕੀਤਾ ਸੀ, ਤੇ ਉਹ ਸਤਿਗੁਰਾਂ ਦੇ ਸਰੂਪ ਦੇ ਵਿੱਚ, ਸਤਿਗੁਰਾਂ ਦੇ ਦਰਸ਼ਨਾਂ ਦੇ ਵਿੱਚ ਮੁਗਧ ਹੋ ਗਈ। ਕੋਈ ਜ਼ੁਬਾਨ ਤੇ ਸ਼ਬਦ ਨਹੀਂ ਆਉਂਦਾ। ਸਤਿਗੁਰਾਂ ਦੇ ਨੇਤਰਾਂ ਤੋਂ ਚੜਦਾ ਅੰਮ੍ਰਿਤ ਆਪਣੇ ਨੇਤਰਾਂ ਦੇ ਨਾਲ ਗ੍ਰਹਿਣ ਕਰਦੀ ਹੈ। ਸਤਿਗੁਰਾਂ ਦੀ ਜੋ ਅੰਮ੍ਰਿਤਮਈ ਬਾਣੀ ਹੈ ਤੇ ਸਤਿਗੁਰਾਂ ਨੇ ਆਪਣੇ ਪਾਵਨ ਮੁਖਾਰ ਬਿੰਦ ਤੋਂ ਉਚਾਰਿਆ ਸ਼ਬਦ, ਉਹਦੇ ਲਈ ਜੋ ਮਾਂ ਆਖਿਆ, ਉਸ ਅੰਮ੍ਰਿਤਮਈ ਸ਼ਬਦ ਨੂੰ ਆਪਣੇ ਕੰਨਾਂ ਦੇ ਪਾਤਰਾਂ ਦੇ ਨਾਲ, ਕੰਨਾਂ ਦੇ ਡੂਨਿਆਂ ਦੇ ਨਾਲ ਗ੍ਰਹਿਣ ਕੀਤਾ ਉਹਨੇ, ਤੇ ਆਨੰਦਮਈ ਹੋ ਗਿਆ ਉਹਦਾ ਹਿਰਦਾ। ਆਨੰਦ ਦੇ ਵਿੱਚ ਝੂਮ ਉੱਠਿਆ ਉਹਦਾ ਰੋਮ ਰੋਮ ਸਤਿਗੁਰਾਂ ਦਾ ਦੀਦਾਰ ਕਰਕੇ। ਸਾਹਿਬ ਸਤਿਗੁਰੂ ਜੀ ਉਹਦੀ ਗੋਦੀ ਦੇ ਵਿੱਚ ਹਨ। ਥੋੜੀ ਦੇਰ ਲਈ ਜਿਵੇਂ ਉਹ ਥੰਮ ਗਈ ਹੋਵੇ, ਥੋੜੀ ਦੇਰ ਲਈ ਜਿਵੇਂ ਸਭ ਕੁਝ ਰੁਕ ਗਿਆ ਹੋਵੇ, ਉਹਦੇ ਮਨ ਦੇ ਵਿੱਚ ਜਿਵੇਂ ਕੋਈ ਇੱਛਾ ਹੀ ਨਾ ਰਹਿ ਗਈ ਹੋਵੇ, ਉਹਦੇ ਮਨ ਦੇ ਵਿੱਚ ਕੋਈ ਆਸ ਹੀ ਨਹੀਂ ਰਹਿ ਗਈ, ਜਿੰਨੇ ਵੀ ਮਨ ਦੇ ਸੰਕਲਪ ਸਨ ਭੱਜਾ ਜਾਂਦਾ ਮਨ ਸੀ, ਸਤਿਗੁਰਾਂ ਦਾ ਦੀਦਾਰਾ ਕਰਕੇ ਸਭ ਕੁਝ ਉੱਥੇ ਆ ਟਿਕਿਆ। ਇਕਦਮ ਸਭ ਕੁਝ ਖੜ ਗਿਆ, ਕੋਈ ਵੀ ਹਲਚਲ ਨਹੀਂ ਰਾਣੀ ਮੈਣੀ ਦੇ ਵਾਸਤੇ। ਉਹਦੀ ਪਾਵਨ ਪਾਗਾਂ ਭਰੀ ਉਹ ਵੱਡਿਆ ਕਰਮਾਂ ਵਾਲੀ ਗੋਦੀ ਦੇ ਵਿੱਚ ਸਾਹਿਬ ਸਤਿਗੁਰੂ ਜੀ ਬਾਲ ਲੀਲਾ ਕਰਦੇ ਆ ਲੇਟੇ ਨੇ, ਤੇ ਸਤਿਗੁਰਾਂ ਨੇ ਦੁਬਾਰਾ ਆਖਿਆ ਮਾਂ, ਫਿਰ ਉਹਨੂੰ ਕੁਝ ਹੋਸ਼ ਆਈ ਹੈ, ਆਖਿਆ ਕਿ ਮਾਂ ਮੈਨੂੰ ਭੁੱਖ ਲੱਗੀ ਹੈ। ਰਾਣੀ ਮੈਣੀ ਆਖਦੀ ਹੈ, ਆਪਣੀ ਦਾਸੀ ਨੂੰ ਆਵਾਜ਼ ਮਾਰਦੀ ਹੈ ਕਿ ਜਾ ਜਾ ਕੇ ਮਠਿਆਈ ਲੈ ਕੇ ਆ, ਜਾ ਭੱਜ ਕੇ ਜਾ। ਸਾਹਿਬ ਆਖਦੇ ਨੇ, ਨਹੀਂ ਮਾਂ ਅੰਦਰ ਪੂੜੀਆਂ ਛੋਲੇ ਪਏ ਨੇ, ਮੈਨੂੰ ਉਹ ਲਿਆ ਕੇ ਦੇ। ਰਾਣੀ ਮੈਣੀ ਭੱਜੀ ਜਾਂਦੀ ਹੈ, ਧਿਆਨ ਹੀ ਨਹੀਂ ਉਹਨੂੰ ਕੁਝ। ਉਹਦਾ ਧਿਆਨ ਸਤਿਗੁਰਾਂ ਦੀ ਮੂਰਤੀ ਤੇ ਟਿਕਿਆ, ਉਹਦਾ ਧਿਆਨ ਅਜੇ ਵੀ ਸਤਿਗੁਰਾਂ ਦੇ ਦਰਸ਼ਨਾਂ ਦੇ ਵਿੱਚ ਹੈ। ਜਾ ਕੇ ਲਿਆਉਂਦੀ ਹੈ, ਆਪਣੇ ਹੱਥਾਂ ਦੇ ਨਾਲ ਪੂੜੀਆਂ ਛੋਲੇ ਛਕਾਉਂਦੀ ਹੈ, ਤੇ ਬਾਅਦ ਵਿੱਚ ਉਹਨੂੰ ਚੇਤਾ ਆਉਂਦਾ ਕਿ ਜਿਹੜੇ ਮਨੋਰਥ ਦੇ ਲਈ ਮੈਂ ਅਰਦਾਸ ਕਰਦੀ ਪਈ ਸਾਂ। ਉਹ ਆਖਦੀ ਹੈ ਕਿ ਇਹ ਬਾਲਾ ਪ੍ਰੀਤਮ, ਮੇਰੀ ਵੀ ਗੋਦ ਨੂੰ ਭਾਗ ਲਵਾ ਦੇ, ਮੈਨੂੰ ਵੀ ਇੱਕ ਪੁੱਤਰ ਚਾਹੀਦਾ। ਸਾਹਿਬ ਸਤਿਗੁਰੂ ਜੀ ਆਖਦੇ ਨੇ ਕਿ ਕਿਹੋ ਜਿਹਾ ਪੁੱਤਰ ਚਾਹੀਦਾ ਤੈਨੂੰ ਮਾਂ? ਸਾਹਿਬ ਵਾਰ ਵਾਰ ਇਹ ਪਦ, ਇਹ ਮਾਂ ਪਦ ਉਹਦੇ ਲਈ ਵਰਤਦੇ ਨੇ, ਇਹ ਸ਼ਬਦ ਉਹਨੂੰ ਸੰਬੋਧਨ ਕਰਨ ਲਈ ਵਰਤੋਂ ਵਿੱਚ ਲੈ ਕੇ ਆਉਂਦੇ ਨੇ, ਤੇ ਹਰ ਵਾਰ ਜਦੋਂ ਸਾਹਿਬ ਸਤਿਗੁਰੂ ਜੀ ਉਹਨੂੰ ਆਖਦੇ ਨੇ ਮਾਂ, ਤੇ ਉਹਦਾ ਮਨ ਇੱਕ ਅਜੀਬ ਜਿਹੇ ਅਹਿਸਾਸ ਦੇ ਨਾਲ ਆਨੰਦਿਤ ਹੋ ਉੱਠਦਾ, ਇੱਕ ਅਜੀਬ ਜਿਹੇ ਆਨੰਦ ਦੇ ਵਿੱਚ ਝੂਮ ਉੱਠਦਾ, ਤੇ ਆਖਦੀ ਕਿ ਸਾਹਿਬ ਸਤਿਗੁਰੂ ਜੀ ਮੈਨੂੰ ਤੁਹਾਡੇ ਵਰਗਾ ਸਪੁੱਤਰ ਚਾਹੀਦਾ। ਸਾਹਿਬ ਆਖਦੇ ਨੇ ਮੇਰੇ ਵਰਗਾ? ਬਾਲ ਵਰੇਸ ਹੈ, ਛੋਟੀ ਉਮਰ ਹੈ, ਕਾਇਆ ਕਰਕੇ, ਸਰੀਰ ਕਰਕੇ, ਦੁਨਿਆਵੀ ਤੌਰ ਤੇ, ਸੰਸਾਰਿਕ ਤੌਰ ਤੇ, ਤੇ ਆਖਦੇ ਨੇ ਮੇਰੇ ਵਰਗਾ? ਰਾਣੀ ਮੈਣੀ ਆਖਦੀ ਜੀ ਹਾਂ ਤੁਹਾਡੇ ਵਰਗਾ। ਸਾਹਿਬ ਆਖਦੇ ਨੇ ਕਿ ਮੇਰੇ ਵਰਗਾ ਤੇ ਮਾਂ ਫਿਰ ਮੈਂ ਹੀ ਹਾਂ, ਮੇਰੇ ਵਰਗਾ ਹੋਰ ਕੋਈ ਨਹੀਂ। ਚੱਲ ਫਿਰ ਅੱਜ ਤੋਂ ਮੈਂ ਤੇਰਾ ਪੁੱਤਰ ਆ, ਚੱਲ ਅੱਜ ਤੋਂ ਤੂੰ ਮੇਰੀ ਮਾਂ ਤੇ ਮੈਂ ਤੇਰਾ ਪੁੱਤਰ, ਮੇਰੇ ਵਰਗਾ ਹੋਰ ਕੋਈ ਨਹੀਂ। ਰਾਣੀ ਮੈਣੀ ਸਤਿਗੁਰਾਂ ਨੂੰ ਆਪਣੇ ਪੁੱਤਰ ਰੂਪ ਦੇ ਵਿੱਚ ਪਾ ਕੇ ਤਨ ਤਨ ਹੋ ਜਾਂਦੀ ਹੈ। ਅੱਜ ਉਹਨੂੰ ਲੱਗਦਾ ਕਿ ਜਿਵੇਂ ਉਹਦੇ ਪੂਰਬਲੇ ਜੋ ਕੀਤੇ ਹੋਏ ਕਰਮ ਸਨ ਕਿਤੇ ਚੰਗੇ, ਉਹ ਉਹਦੇ ਅੱਗੇ ਆ ਗਏ, ਉਹਨੂੰ ਇਹ ਅਵਸਰ ਮਿਲਿਆ, ਉਹਦੇ ਭਾਣੇ ਅੱਜ ਉਹਦੀਆਂ ਸਾਰੀਆਂ ਇੱਛਾਵਾਂ ਪੂਰੀਆਂ ਹੋ ਗਈਆਂ। ਰੋਜ਼ ਸਾਹਿਬ ਸਤਿਗੁਰੂ ਜੀ ਹੁਣ ਆਪਣੇ ਹਾਣੀਆਂ ਦੇ ਨਾਲ ਮਿਲਦੇ ਨੇ, ਖੇਡਦੇ ਨੇ ਰੋਜ਼ ਵਾਂਗੂ, ਤੇ ਰੋਜ਼ ਹੀ ਪਟਨੇ ਦੀਆਂ ਗਲੀਆਂ ਦੇ ਵਿੱਚ ਇਹ ਜਗਤ ਦੇ ਤਾਰਕ, ਇਹ ਭਾਰਤ ਦਾ ਭਵਿੱਖ ਇਹ ਸਿੱਖ ਪੰਥ ਦੇ ਇਹ ਵਾਲੀ ਸ੍ਰੀ ਗੁਰੂ ਤੇਗ ਬਹਾਦਰ ਦੇ ਫਰਜੰਦ ਗੋਬਿੰਦ ਰਾਏ ਦੇ ਰੂਪ ਦੇ ਵਿੱਚ ਲੀਲਾ ਕਰਦੇ ਹਨ ਤੇ ਆਪਣੇ ਸੰਗੀਆਂ ਦੇ ਨਾਲ ਹੁਣ ਰੋਜ਼ ਹੀ ਰਾਜੇ ਦੇ ਕੋਲ ਰਾਣੀ ਮੈਣੀ ਦੇ ਕੋਲ ਚਲੇ ਜਾਂਦੇ ਨੇ। ਉੱਥੇ ਰਾਣੀ ਮੈਣੀ ਰੋਜ਼ ਹੀ ਹੁਣ ਛੋਲੇ ਪੂੜੀਆਂ ਛਕਾਉਂਦੀ ਹੈ, ਨਾਲੇ ਉਹਨਾਂ ਨੂੰ ਤੇ ਨਾਲੇ ਆਏ ਬਾਲਾਂ ਨੂੰ। ਰੋਜ਼ ਹੀ ਉੱਥੇ ਸਾਹਿਬ ਸਤਿਗੁਰਾਂ ਨੇ ਜਾਣਾ ਤੇ ਇਸ ਤਰੀਕੇ ਨਾਲ ਇਹ ਜੋ ਰਾਣੀ ਮੈਣੀ ਸੀ, ਸਤਿਗੁਰਾਂ ਨੇ ਇਹਦੀ ਭਾਵਨਾ ਪੂਰੀ ਕੀਤੀ। ਜੋ ਇਹਦੇ ਮਨ ਦੀ ਇੱਛਾ ਸੀ, ਸਾਹਿਬ ਸਤਿਗੁਰਾਂ ਨੇ ਪੂਰੀ ਕੀਤੀ ਹੈ। ਅਨੇਕਾਂ ਐਵੇਂ ਦੇ ਕੌਤਕ ਕਰਦੇ ਨੇ, ਅਨੇਕਾਂ ਐਵੇਂ ਦੀਆਂ ਲੀਲਾਵਾਂ ਕਰਦੇ ਸਾਹਿਬ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਫਰਜੰਦ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸਤਿਗੁਰੂ ਜੀ ਗੋਬਿੰਦ ਰਾਏ ਦੇ ਸਰੂਪ ਦੇ ਵਿੱਚ ਭਾਈ ਸੰਤੋਖ ਸਿੰਘ ਜੀ ਇਹਨਾਂ ਦੇ ਕੌਤਕਾਂ ਨੂੰ ਕਲਮਬੱਧ ਕਰਦੇ ਨੇ। ਭਾਈ ਜੀ ਲਿਖਦੇ ਹਨ ਕਿ ਇੱਕ ਦਿਨ ਆਪਣੇ ਹਾਣੀਆਂ ਦੇ ਨਾਲ ਸਾਹਿਬ ਸਤਿਗੁਰੂ ਜੀ ਖੇਡਦੇ ਪਏ ਸਨ, ਰੋਜ਼ ਦੇ ਵਾਂਗੂ ਜਿਵੇਂ ਰੋਜ਼ ਖੇਡਦੇ ਸਨ। ਅੰਗਾਂ ਦੇ ਉੱਤੇ ਗਹਿਣੇ ਸੁਸ਼ੋਭਿਤ ਹਨ, ਸੁੰਦਰ ਚੋਲਾ ਮਾਤਾ ਜੀ ਨੇ ਪਾ ਕੇ ਦਿੱਤਾ, ਬਹੁਤ ਜ਼ਿਆਦਾ ਪਿਆਰ ਦੇ ਨਾਲ ਤਿਆਰ ਕੀਤਾ ਤੇ ਤਿਆਰ ਹੋ ਕੇ ਸ੍ਰੀ ਗੋਬਿੰਦ ਰਾਏ ਜੀ ਆਪਣੇ ਹਾਣੀਆਂ ਨਾਲ ਪਟਨੇ ਨੂੰ ਸ਼ਹਿਰ ਨੂੰ ਖੇਡਣ ਲਈ ਚਲੇ ਗਏ ਨੇ। ਭਾਈ ਸੰਤੋਖ ਸਿੰਘ ਜੀ ਲਿਖਦੇ ਹਨ ਕਿ ਜਦੋਂ ਸਾਹਿਬ ਸਤਿਗੁਰੂ ਜੀ ਪਹੁੰਚੇ, ਆਪਣੇ ਜੋ ਨਾਲ ਦੇ ਸੰਗੀ ਸਨ ਉਹਨਾਂ ਦੇ ਨਾਲ ਖੇਡਣ ਦੇ ਲਈ, ਉਸ ਵਕਤ ਉਸ ਸਮੇਂ ਜਿੰਨੇ ਵੀ ਸਤਿਗੁਰਾਂ ਦੇ ਨਾਲ ਜੋ ਬਾਲਕ ਖੇਡਦੇ ਸਨ ਉਹ ਉਡੀਕ ਕਰਦੇ ਪਏ ਸਨ, ਸਾਹਿਬ ਸਤਿਗੁਰੂ ਜੀ ਨਾਲ ਆ ਰਲੇ ਨੇ। ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬਾਲਕਾਂ ਦੀ ਜੋ ਉਮਰ ਹੈ, ਬਾਲਕਾਂ ਵਾਲੀ ਸਤਿਗੁਰਾਂ ਦੀ ਛੋਟੀ ਉਹਨਾਂ ਦੀ ਉਮਰ ਹੈ ਤੇ ਸਾਹਿਬ ਸਤਿਗੁਰੂ ਜੀ ਕਿਰਪਾਲ ਹਨ, ਸਾਹਿਬ ਸਤਿਗੁਰੂ ਜੀ ਦਇਆ ਦੇ ਘਰ ਹਨ। ਅਨੇਕਾਂ ਸ਼ਰਧਾਲੂਆਂ ਦੀ ਦਇਆ ਪੂਰਤੀ, ਜੋ ਉਹਨਾਂ ਤੇ ਦਇਆ ਕਰਦੇ ਨੇ ਤੇ ਜੋ ਉਹਨਾਂ ਦੀ ਭਾਵਨਾ ਹੁੰਦੀ ਹੈ ਉਹਦੀ ਪੂਰਤੀ ਕਰਦੇ ਨੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜੀ। ਭਾਈ ਸੰਤੋਖ ਸਿੰਘ ਜੀ ਸਤਿਗੁਰਾਂ ਦੀ ਸਿਫਤ ਕਰਦੇ ਲਿਖਦੇ ਨੇ, ਬਾਲਕ ਬਹਿ ਮੈਂ ਬਰ ਬਹੁਤ ਦੀਨੇ, ਗੁਰੂ ਕਿਰਪਾਲ ਮਨ ਬਾਸ਼ਤ ਬੀਨੇ। ਅਨੇਕਾਂ ਹੀ ਰਾਣੀ ਮੈਣੀ ਦੇ ਵਾਂਗੂ ਅਤੇ ਹੋਰ ਅਨੇਕਾਂ ਦੇ ਵਾਂਗੂ ਇੱਕ ਤਣੀ ਪੁਰਸ਼ ਸੀ, ਉਹਨੂੰ ਵੀ ਸਤਿਗੁਰਾਂ ਨੇ ਪੁੱਤਰ ਦਾ ਵਰ ਦਿੱਤਾ। ਅਨੇਕਾਂ ਨੂੰ ਹੀ ਸਤਿਗੁਰਾਂ ਨੇ ਬਹੁਤ ਵਰ ਦਿੱਤੇ, ਅਨੇਕਾਂ ਦੀਆਂ ਭਾਵਨਾਵਾਂ ਪੂਰੀਆਂ ਕੀਤੀਆਂ ਨੇ ਤੇ ਬਾਲਕ ਸਤਿਗੁਰਾਂ ਦੀ ਅਜੇ ਬਾਏ ਤੋਂ ਭਾਵ ਉਮਰ ਹੁੰਦਾ, ਬਾਲਕਾਂ ਵਾਲੀ ਉਮਰ ਹੈ। ਭਾਈ ਸੰਤੋਖ ਸਿੰਘ ਜੀ ਲਿਖਦੇ ਹਨ, ਜੇ ਸ਼ਰਨਾਗਤ ਕੇ ਪ੍ਰਤੀ ਪਾਲਕ, ਪੌਜਲ ਤਾਰਨ ਕੋ ਪਦ ਪੋਤਾ। ਉਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸਤਿਗੁਰੂ ਜੀ ਬਾਲਕਾਂ ਦੀ ਉਮਰ ਦੇ ਵਿੱਚ ਜਿਹੜੇ ਸ਼ਰਨ ਆਏ ਦੀ ਪਾਲਣਾ ਕਰਦੇ ਨੇ, ਜਿਹੜੇ ਸ਼ਰਨ ਆਏ ਦੀ ਲਾਜ ਰੱਖਦੇ ਹਨ, ਜਿਹੜੇ ਸਦਾ ਹੀ ਜਿਹੜਾ ਵੀ ਸ਼ਰਨ ਆਪਵੇ ਉਹਨੂੰ ਆਸਰਾ ਦਿੰਦੇ ਨੇ, ਸਦਾ ਹੀ ਦੁਬਾਰਾ ਖੁੱਲ੍ਹਾ ਜਿਨ੍ਹਾਂ ਦਾ, ਉਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਸਤਿਗੁਰੂ ਜੀ ਜਿਹੜੇ ਇਹ ਭਉ ਜਲ, ਇਹ ਜੋ ਭਵ ਸਾਗਰ ਹੈ, ਇਹਦੇ ਤੋਂ ਤਾਰਨ ਦੇ ਲਈ ਪੋਤਾ ਪਦ ਵਰਤਿਆ। ਪੋਤਾ ਪੋਤ ਤੋਂ ਭਾਵ ਹੁੰਦਾ ਜਹਾਜ਼, ਪੋਤ ਤੋਂ ਭਾਵ ਖੇਵਟ ਹੁੰਦਾ, ਖੇਵਟ ਜਹਾਜ਼ ਜਿਸ ਨੂੰ ਆਖਦੇ ਨੇ ਸਮੁੰਦਰੀ ਜਹਾਜ਼। ਭਾਈ ਜੀ ਆਖਦੇ ਨੇ ਕਿ ਪਵਜਲ ਤੋਂ ਤਾਰਨ ਦੇ ਲਈ ਜਿਹੜੇ ਜਹਾਜ਼ ਦੇ ਸਮਾਨ ਹਨ ਤੇ ਜਿਹੜਾ ਵੀ ਉਹਨਾਂ ਦੀ ਸੰਗਤ ਕਰਦਾ ਉਹਨੂੰ ਭਵ ਸਾਗਰ ਤੋਂ ਪਾਰ ਕਰਨ ਵਾਲੇ। ਬਾਕ ਬਲੀ ਸ਼ਿਕਰੇ ਜਮ ਹੋਏ, ਦੋਸ਼ ਨ ਸੈ ਸਮ ਦਾ ਇੱਕ ਪੁੱਤਾ। ਅੰਤ ਤੇ ਫੇਰ ਪੁੱਤ ਸ਼ਬਦ ਆਉਂਦਾ ਪੋਤਾ। ਭਾਈ ਜੀ ਆਖਦੇ ਨੇ ਕਿ ਜਿਨ੍ਹਾਂ ਦੇ ਪਾਕ, ਜਿਨ੍ਹਾਂ ਦੇ ਜੋ ਮੁਖਾਰ ਬਿੰਦ ਚੋਂ ਨਿਕਲੇ ਹੋਏ ਅੰਮ੍ਰਿਤਮਈ ਬਚਨ ਹਨ ਉਹ ਸ਼ਿਕਰੇ ਦੇ ਸਮਾਨ ਹਨ। ਸ਼ਿਕਰਾ ਗੁਲਾਬ ਚਸ਼ਮ ਇੱਕ ਸ਼ਿਕਾਰੀ ਪੰਛੀ ਹੁੰਦਾ, ਵਾਢਕਾਰੀ ਪੰਛੀ ਹੈ ਤੇ ਪੰਜਾਬ ਦੇ ਵਿੱਚ ਹੀ ਰਹਿਣ ਵਾਲਾ ਇੱਥੇ ਹੀ ਇਹ ਆਂਡੇ ਦਿੰਦਾ। ਬਾਜ ਦੇ ਵਰਗਾ ਸ਼ਿਕਰਾ ਇੱਕ ਪੰਛੀ ਹੁੰਦਾ, ਸ਼ਿਕਾਰੀ ਇਸ ਤੋਂ ਸ਼ਿਕਾਰ ਦਾ ਕੰਮ ਲੈਂਦੇ ਨੇ ਤੇ ਛੋਟਿਆਂ ਪੰਛੀਆਂ ਦਾ ਸ਼ਿਕਾਰ ਬਹੁਤ ਵਧੀਆ ਕਰਦਾ। ਭਾਈ ਸੰਤੋਖ ਸਿੰਘ ਜੀ ਆਖਦੇ ਨੇ ਕਿ ਉਹਨਾਂ ਦੇ ਬਚਨ, ਉਹਨਾਂ ਦੇ ਵਾਕ ਸ਼ਿਕਰੇ ਦੇ ਵਾਂਗੂ ਨੇ ਤੇ ਸ਼ਿਕਰੇ ਦੇ ਵਾਂਗੂ ਉਹਨਾਂ ਦੇ ਵਾਕਾਂ ਦੇ ਅੱਗੇ ਲੱਗ ਕੇ ਜਿਹੜੇ ਦੋਸ਼ ਹਨ, ਜਿਹੜੇ ਪਾਪ ਹਨ, ਉਹ ਐਵੇਂ ਨਸ ਜਾਂਦੇ ਨੇ ਜਿਵੇਂ ਸ਼ਿਕਰੇ ਦੇ ਅੱਗੇ ਕਬੂਤਰ ਨਸ ਜਾਂਦਾ। ਸੇਵਕ ਕੇ ਪ੍ਰਿਆ ਦੇਵਨ ਦੇਵਾ, ਅਪੇ ਵਸਦਾ ਗੁਣ ਗਿਆਨ ਕਪੂਤਾ। ਆਪਣੇ ਸੇਵਕਾਂ ਦੇ ਸਦਾ ਹੀ ਪ੍ਰਿਆ, ਆਪਣੇ ਦਾਸਾਂ ਦੇ ਸਭ ਤੋਂ ਜੋ ਪ੍ਰਿਯ ਹਨ, ਸਭ ਤੋਂ ਪਿਆਰੇ ਹਨ ਆਪਣੇ ਦਾਸਾਂ ਨੂੰ ਜਿਹੜੇ, ਅਤੇ ਜਿਹੜੇ ਸਦਾ ਹੀ ਗੁਣਾਂ ਦੇ ਅਤੇ ਗਿਆਨ ਦੇ ਪੋਤਾ। ਇੱਥੇ ਤੀਜੇ ਪੋਤ ਦਾ ਅਰਥ ਹੈ ਪੁੰਜ, ਭਾਵ ਖਜ਼ਾਨਾ। ਜੋ ਖਜ਼ਾਨੇ ਹਨ ਗੁਣ ਗਿਆਨ ਦੇ, ਐਸੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ। ਸੋ ਅਬ ਜਾਹਰ ਰੂਪ ਅਨੂਪ, ਪਯੋ ਸ੍ਰੀ ਹਰ ਗੋਬਿੰਦ ਕੋ ਪੁੱਤਾ। ਹੁਣ ਜਾਹਰ ਰੂਪ ਦੇ ਵਿੱਚ, ਪਟਨੇ ਦੇ ਵਿੱਚ ਵਿਚਰਦੇ ਪਏ ਨੇ ਜਿਹੜੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸਤਿਗੁਰਾਂ ਦੇ ਪੋਤਰੇ ਹਨ, ਪਾਲ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਫਰਜੰਦ ਹਨ। ਕਰਕੇ ਸ਼ਿਖਰ ਇਤ ਉਤ ਮੈਂ ਬਿਹਰ ਕਰ, ਖੇਲ ਸੰਗ ਬਾਲਕਨ ਗੁਰੂ ਇਕ ਕਾਲ ਮੈਂ। ਘਰ ਦੇ ਵਿਚ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਘਰੋਂ ਨਿਕਲੇ ਨੇ ਸਾਹਿਬ ਸਤਿਗੁਰੂ ਜੀ, ਬਾਲਕਾਂ ਦੇ ਨਾਲ ਇਧਰ ਉਧਰ ਖੇਡਦੇ ਪਏ ਸਨ ਪਟਨੇ ਸ਼ਹਿਰ ਦੇ ਵਿਚ। ਉਹ ਭਾਵ ਵੱਡੇ ਭਾਗਾਂ ਵਾਲੀ ਜਿਹੜੀ ਇਹ ਧਰਤੀ ਹੈ ਪਟਨੇ ਦੀ, ਇਸ ਨੂੰ ਬਾਗ ਲੱਗਦੇ ਪਏ ਸਨ। ਸਤਿਗੁਰਾਂ ਦੀ ਚਰਨ ਛੋਹ ਪ੍ਰਾਪਤ ਹੁੰਦੀ ਪਈ ਸੀ। ਤੀਰਥ ਬਣ ਗਿਆ ਪਟਨਾ ਇੱਕ, ਸਤਿਗੁਰਾਂ ਦੀ ਚਰਨ ਧੂੜੀ ਬਣਨ ਦੇ ਨਾਲ ਇਹ ਤੀਰਥ ਬਣ ਗਿਆ। ਇਹ ਪਟਨੇ ਦੀ ਧੂੜੀ ਸਤਿਗੁਰਾਂ ਦੀ ਚਰਨ ਧੂੜੀ ਬਣ ਗਈ ਤੇ ਉਹ ਥਾਂ ਅੱਜ ਵੀ ਪੂਜਿਆ ਜਾਂਦਾ, ਇਸ ਲਈ ਕਿਉਂਕਿ ਉੱਥੇ ਸਤਿਗੁਰਾਂ ਦੇ ਚਰਨ ਪਏ, ਸਤਿਗੁਰਾਂ ਦੇ ਉੱਥੇ ਆਪਣੇ ਚਰਨ ਪਾਏ। ਸ੍ਰੀ ਗੁਰੂ ਤੇਗ ਬਹਾਦਰ ਜੀ ਗਏ, ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸਤਿਗੁਰੂ ਜੀ ਗੋਬਿੰਦ ਰਾਏ ਦੇ ਰੂਪ ਦੇ ਵਿੱਚ ਉੱਥੇ ਵਿਚਰਦੇ ਰਹੇ, ਵਾਰ ਲੀਲਾ ਕੀਤੀ। ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸਤਿਗੁਰੂ ਜੀ ਆਪਣੀ ਪੂਰਬ ਦੀ ਯਾਤਰਾ ਦੇ ਵਕਤ ਜਦੋਂ ਇਸ ਪਾਸਿਓ ਗਏ ਸਨ ਰਾਜੇ ਸ਼ਿਵ ਨਾਭ ਦੇ ਕੋਲ ਸ੍ਰੀ ਲੰਕਾ ਦੇ ਟਾਪੂ ਦੇ ਉੱਤੇ, ਉਸ ਵਕਤ ਵੀ ਜਦੋਂ ਸਮੁੰਦਰੀ ਜਹਾਜ਼ ਰਸਤੇ ਗਏ ਤੇ ਪੂਰਬ ਦੇ ਵੱਲੋਂ ਪਟਨੇ ਵਿੱਚੋਂ ਹੋ ਕੇ ਗਏ ਸਨ। ਭਾਈ ਸੰਤੋਖ ਸਿੰਘ ਜੀ ਇਤਿਹਾਸ ਪਿੱਛੇ ਲਿਖਦੇ ਨੇ ਤੇ ਸਤਿਗੁਰਾਂ ਦੀ ਚਰਨ ਧੂੜੀ ਇਸ ਜਗ੍ਹਾ ਨੂੰ ਪ੍ਰਾਪਤ ਸੀ। ਬਹੁਤ ਪੂਜਨੀਕ ਪਟਨੇ ਦੀ ਧਰਤੀ, ਜਿਸ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸਤਿਗੁਰੂ ਜੀ ਬਾਲ ਸਰੂਪ ਦੇ ਵਿੱਚ ਲੀਲਾ ਕਰਦੇ ਪਏ ਨੇ, ਆਪਣੇ ਹਾਣੀਆਂ ਦੇ ਨਾਲ, ਆਪਣੇ ਬਚਪਨ ਦੇ ਸੰਗੀਆਂ ਦੇ ਨਾਲ ਵਿਚਰਦੇ ਖੇਡਦੇ ਹਨ ਇਧਰ ਉਧਰ। ਫਾਂਦ ਪਲਾਵਤ ਸ਼ੋਭਾਵਤ ਨਾ ਕਾਤ ਹਾਥ, ਸਾਥ ਸਾਥ ਤਾਵਤ ਪਰਮਾਵਤ ਸੁਟਾਲ ਮੈਂ। ਇੱਕ ਦੂਜੇ ਨੂੰ ਫੜਦੇ ਨੇ, ਅੱਗੇ ਲੱਗ ਕੇ ਭੱਜਦੇ ਨੇ, ਹੱਥ ਨਹੀਂ ਕਿਸੇ ਨੂੰ ਲੱਗਣ ਦਿੰਦੇ ਆਪਣੇ ਸਰੀਰ ਦੇ ਨਾਲ। ਭਾਵ ਬਹੁਤ ਫੁਰਤੀ ਹੈ ਸਾਹਿਬ ਸਤਿਗੁਰਾਂ ਦੇ ਬਾਲ ਸਰੂਪ ਦੇ ਵਿੱਚ, ਉਹਨਾਂ ਦੇ ਗਾਤ, ਉਹਨਾਂ ਦੇ ਸਰੀਰ ਦੇ ਵਿੱਚ। ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਢਾਲ ਦੇ ਵਾਂਗੂ ਚੱਕਰ ਬਣਾ ਕੇ ਭੱਜਦੇ ਨੇ, ਸਤਿਗੁਰਾਂ ਦੇ ਲਾਗੇ ਕੋਈ ਨਹੀਂ ਲੱਗ ਸਕਦਾ, ਬਹੁਤ ਜ਼ਿਆਦਾ ਤੇਜ਼ੀ ਹੈ ਸਤਿਗੁਰਾਂ ਦੇ ਸਰੀਰ ਦੇ ਵਿੱਚ। ਅਣਕ ਬਿਲਾਸ ਕੋ ਬਿਲਾਸ ਤਹਾਂ ਆਸ ਪਾਸ, ਭੁੱਖਣ ਸ਼ਬਦ ਕੋ ਠਾਵਤ ਵਿਸਾਲ ਮੈਂ। ਅਨੇਕ ਪ੍ਰਕਾਰ ਦੇ ਹਾਸ ਵਿਲਾਸ ਕਰਦੇ ਨੇ, ਅਨੇਕ ਪ੍ਰਕਾਰ ਦੇ ਨਾਲ लीला करते हुए साहब सतगुरु जी उधर खेड़ते ने विचरते हैं। सतगुरां दे गहने सतगुरां दे जो आभूखण हैं ओ गहने आपस दे विच टकरा के एक धुनी पैदा करते ने एक नाद पैदा करते ने जो बहुत सुंदर लगता। राते खेल ख्याल मैं बैराजे बाल जाल मैं प्रकाशे उडमाल मैं जो चंद चार चाल मैं। भाई जी उपमा देंदे ने कि खेड़ दे विच रचे हुए बालका दे विच लेटदे हुए खेड़दे हुए एवे आपस दे विच साहब सतगुरु श्री गुरु गोबिंद सिंह महाराज एवें शोभा पाउंदे ने एवें उन्हां दी दुती है जिवें तारियां दी पंगती दे विच चंद शोभा पाउंदा जिवें तारियां दे परिवार दे विच चंद सुंदर लगदा अते दुती मान हुंदा। इसे तरीके दे नाल जो सतगुरां दे संगी हन ओह तारियां वत ने ते साहब चंद दे समान उन्हां दे विचों दिप्त हन चंद दे समान प्रकाशित हन ते मन नू ठंडक देंदे ने। पटने पर मैं एक अमल थो तुर केश दिली शोर न तह शोरा। भाई जी लिखदे ने कि पटने दे विच एक आलम सी एक उथों दा हाकम सी जेड़ा दिल्ली दे राजे ने छड़िया सी उथे उथों दी देखभाल दे लई संभाल दे लई जो दिल्ली वालों आया सी उस जगह वो पटने उथों दे इलाके दा हाकम। चढ़ कुंजर पैते सभी थी कायावत पूर गरूर सुधीर गजोरा। ते जिथे हुण साहब सतगुरु जी खेड़दे पाए ने अपने हाणियां दे नाल संगियां दे नाल जिथों दी उपमा भाई जी देंदे ने उस गली दे विचों लगदा पिया हाथी ते चढ़ के हंकार दे नाल भरिया होया हाथी वर्गा उहदा मन है ते आप भी हाथी दे उत्ते सवार हो के ओ जो हाकम है उस वक्त दा दिल्ली दे बादशाह दा पटने कलिया ओ लंघदा पिया उसे गली च। समुदाय टलैत चले अगवा सब लोक पेखने ते कर जोरा। लागे बने टलैत ने सूरमे हन ओदे चलदे पाए ओदे अंग रक्षक ते अगे अगे शरीदार हाथ विच खुंडी फड़ के एक आदमी छटी फड़ के जांदा पिया ते जेड़ा भी वेखदा उथे खड़ जांदा हाथ जोड़ के सिर नवांदा हाकम मन के हुक्मरान मन के आदरिया मन के जां ओदे खौफ दे नाल सजा दे डर तो सारे ही ओदे अगे झुकदे ने सारे ही ओनू प्रणाम करदे ने जिधरों भी ओ लंघदा पिया। गंज कंटन की तो न को सुन ताज खेल बेलोकत पेते सयोरा। सरकारी हाथी सी ते बहुत सजाया सी बहुत ज्यादा सुंदर उसनु सजाया गया सी ते उदे गल दे विच घंटे बने गए सन वड्डे वड्डे ते जदो हाथी तुरदा उस चो आवाज उठदी सी दाद उठदा सी जिदे नाल पता लग जांदा सी कि हाकम लगदा पिया ते जिन्ने भी लोग सन मौके दे जिन्ने भी व्यक्ति सन सारे ही अगे सिर चुका देंदे सन ते बालकां दे नाल साहब सतगुरु जी खेड़दे ने ते जदों उन्हां ने आवाज सुनी है गज घंटियां दी हाथी दे जिहड़े गल दे विच घंटे पाए सन उन्हां दी ओह वी उन्हां दा वी ध्यान अपनी खेल तो विचलित हो के इन्हां घंटियां वल आकर्षित होया ओना हाथी वल वेख्या है। कोठन पैथे तबाल बेलोकत बीथी का मैं चल आवत सो। ਕੋਠਿਆਂ ਤੇ ਚੜ ਕੇ ਜੋ ਬੱਚੇ ਨੇ ਬਾਲਕ ਹਨ ਵੇਖਦੇ ਨੇ ਹਾਥੀ ਦੀ ਸ਼ਬ ਨੂੰ, ਹਾਥੀ ਦੀ ਨੁਹਾਰ ਨੂੰ, ਕਿਵੇਂ ਉਹਨੂੰ ਸਜਾਇਆ ਗਿਆ। ਹਾਥੀ ਦੇ ਬਹੁਤ ਵਾਰ ਵੇਖਿਆ ਸੀ ਬੱਚਿਆਂ ਨੇ ਪਟਨੇ ਦੇ ਵਿੱਚ, ਪਰ ਇਵੇਂ ਦਾ ਨਹੀਂ ਸੀ ਵੇਖਿਆ। ਬਹੁਤ ਜ਼ਿਆਦਾ ਸ਼ਿੰਗਾਰਿਆ ਹੋਇਆ ਹਾਥੀ। ਕੁੰਜਰ ਝੂਲ ਸੋ ਰੰਗ ਭਰਿਓ ਬਾਰ, ਚੂੜ ਚੜਾਏ ਹਦਤਨ ਦੋ। ਕੁੰਜਰ ਤੋਂ ਭਾਵ ਹਾਥੀ, ਬਹੁਤ ਝੂਲ ਕੇ ਮਸਤ ਹੋ ਕੇ ਉਹ ਹਾਥੀ ਤੁਰਦਾ ਅਤੇ ਸੁਰੰਗ ਭਰਿਓ। ਸੁਰੰਗ ਇੱਕ ਝਾਲਰ ਹੁੰਦੀ ਜੋ ਹਾਥੀ ਦੇ ਉੱਤੇ ਚੁੱਲ ਪਾਇਆ ਜਾਂਦਾ, ਤੇ ਜਰੀ ਦੀ ਬਣੀ ਉਹ ਝਾਲਰ ਸੀ ਜਿਹੜੀ ਹਾਥੀ ਦੇ ਉੱਤੇ ਪਾਈ ਗਈ। ਬਹੁਤ ਜ਼ਿਆਦਾ ਸੁੰਦਰ ਤੇ ਬੇਸ਼ਕੀਮਤੀ। ਤੇ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦੋਵਾਂ ਦੰਦਾਂ ਦੇ ਉੱਤੇ ਉਹਦੇ ਚੂੜੇ ਚੜਾਏ ਗਏ ਸਨ। ਹਾਥੀ ਦੇ ਜੋ ਦੋਵੇਂ ਦੰਦ ਸਨ ਉਹਨਾਂ ਸਾਰੇ ਦੰਦਾਂ ਨੂੰ ਚੂੜਿਆਂ ਨੇ ਟੱਕਿਆ ਹੋਇਆ ਸੀ। ਕੰਚਨ ਹੋਦ ਕਸਿਓ ਸ਼ੋਭ ਉਪਰ, ਸੁੰਡ ਗਹੀ ਬਰ ਸ਼ਿੰਖਲ ਜੋ। ਬਹੁਤ ਜ਼ਿਆਦਾ ਇੱਕ ਉਹਦੇ ਉੱਤੇ ਸੁੰਦਰ ਪਾਲਕੀ ਰੱਖੀ ਗਈ ਸੀ ਜੋ ਸੋਨੇ ਦੀ ਸੀ, ਸੋਨੇ ਦੀ ਲੱਗਦੀ ਸੀ ਪਾਲਕੀ। ਉੱਤੇ ਸੋਨੇ ਦਾ ਪੱਤਰਾ ਚੜਾਇਆ ਗਿਆ ਤੇ ਬਹੁਤ ਸ਼ਬੀ ਵਾਲੀ ਉਹ ਪਾਲਕੀ ਹਾਥੀ ਦੇ ਉੱਤੇ ਹੈ ਤੇ ਸੰਗਲਾਂ ਦੇ ਨਾਲ ਜਿਹੜੀ ਕੱਸੀ ਗਈ ਹੈ, ਸੰਗਲਾਂ ਦੇ ਨਾਲ ਜਿਹਨੂੰ ਦ੍ਰਿੜ ਰੱਖਿਆ ਗਿਆ ਹਾਥੀ ਦੇ ਉੱਤੇ ਕਿ ਡੋਲੇ ਨਾ ਉਹ ਪਾਲਕੀ। ਪੀਰ ਹੈ ਬਹੁ ਮਾਨਵ ਕੀ, ਜਿਹ ਦੇਖ ਸਲਾਮ ਕਰੇ ਸਭ ਕੋ। ਇਵੇਂ ਦੀ ਸ਼ਬ ਵੇਖ ਕੇ, ਇਵੇਂ ਦੀ ਨੁਹਾਰ ਵੇਖ ਕੇ ਹਾਥੀ ਦੀ ਹਰ ਕੋਈ ਉਹਦੇ ਵੱਲ ਆਕਰਸ਼ਿਤ ਹੁੰਦਾ, ਹਰ ਕੋਈ ਉਹਦੇ ਵੱਲ ਵੇਖਦਾ। ਅਤੇ ਜਿੰਨੀ ਵੀ ਮਨੁੱਖਾਂ ਦੀ ਭੀੜ ਸੀ, ਜਿੰਨੇ ਵੀ ਲੋਕ ਸਨ, ਸਾਰੇ ਹੀ ਉਹਦੇ ਵੱਲ ਵੇਖ ਕੇ, ਹਾਥੀ ਵੱਲ ਵੇਖ ਕੇ ਤੇ ਇਹ ਵੇਖ ਕੇ ਕਿ ਹਾਕਮ ਹੈ, ਸਿਰ ਚੁਕਾਉਂਦੇ ਸਨ। ਸਾਰੇ ਹੀ ਅੱਗੇ ਹਾਕਮ ਦੇ ਸਿਰ ਨਵਾਈ ਜਾਂਦੇ ਸਨ। ਜਿੱਥੋਂ ਵੀ ਆਪਣੇ ਹਾਥੀ ਦੇ ਉੱਤੇ ਚੜਿਆ ਉਹ ਆਲਮ ਬਾਦਸ਼ਾਹ ਦਾ ਕੱਲਿਆ ਹੋਇਆ ਪਟਨੇ ਦੇ ਗਲੀਆਂ ਦੇ ਵਿੱਚੋਂ ਲੰਘਦਾ। ਬਰ ਜੰਗਰੀ ਬਗਣੀ ਬੋਲਤ ਨਕੀ ਬਿਆਵੈ, ਕਹਿਓ ਸ਼ਰੀਦਾਰ ਉੱਚੇ ਤਲਰ ਕਾਨ ਕੋ। ਅੱਗੇ ਉਹਦੇ ਪੱਟ ਉਹਦੀ ਸਿਫਤ ਕਰਦੇ ਆਉਂਦੇ ਨੇ। ਗਰੀਬ ਧਨੀ ਸਾਰਿਆਂ ਨੂੰ ਵਰਜ ਦਿੱਤਾ ਗਿਆ ਰਸਤੇ ਤੋਂ ਕਿ ਪਰਾ ਹੋ ਜਾਓ, ਹਾਕਮ ਨੇ ਲੰਘਣਾ, ਪਰਾ ਹੋ ਜਾਓ। ਤੇ ਸ਼ਰੀਦਾਰ ਜਿਹੜਾ ਅੱਗੇ ਅੱਗੇ ਤੁਰਦਾ ਪਿਆ ਸੀ, ਉਹਨੇ ਵੇਖਿਆ ਕਿ ਬਾਲਕ ਇੱਥੇ ਖੇਡਦੇ ਨੇ, ਖਰਮਸਤੀ ਕਰਦੇ ਪਏ ਨੇ ਆਪਸ ਦੇ ਵਿੱਚ, ਤੇ ਉਹਨੇ ਉਹਨਾਂ ਨੂੰ ਵੇਖ ਕੇ ਤੇ ਉਹ ਸ਼ਰੀਦਾਰ ਆਖਦਾ, ਹੱਥ ਸੀਸ ਧਾਰ ਕੇ ਨਵਾਬ ਕੋ ਸਲਾਮ ਕਰੋ, ਪਾਛੇ ਫਿਰ ਹੋ ਖਰੇ ਅਦਬ ਪ੍ਰਮਾਨ ਕੋ। ਕਿ ਅਦਬ ਦੇ ਨਾਲ, ਇੱਜ਼ਤ ਦੇ ਨਾਲ, ਵਿਧੀ ਦੇ ਨਾਲ ਸਿਰ ਤੇ ਹੱਥ ਰੱਖ ਕੇ ਤੇ ਤੁਸੀਂ ਹਾਕਮ ਸਲਾਮ ਕਰੋ, ਉਸ ਨੂੰ ਸਲਾਮ ਕਰੋ ਤੇ ਫਿਰ ਆਦਰ ਦੇ ਨਾਲ ਝੁੱਕ ਕੇ ਪਰਾ ਖੜੇ ਹੋ ਜਾਓ। ਬਹੁਤ ਗੁੱਸੇ ਦੇ ਨਾਲ ਉਹਨੇ ਆਖਿਆ ਕਿ ਜਿਵੇਂ ਦਾ ਜੋ ਮਰਿਆਦਾ ਉਹ ਪੂਰੀ ਕਰੋ, ਚੁੱਕ ਜਾਓ, ਹਾਕਮ ਬਹੁਤਾ ਪਿਆ। ਜਦੋਂ ਸਾਹਿਬ ਸਤਿਗੁਰਾਂ ਨੇ ਵੇਖਿਆ ਕਿ ਇਹ ਧੱਕੇ ਦਾ ਹਟਾਉਣਾ ਚਾਹੁੰਦਾ, ਇੱਕ ਵਰਜਦਾ ਪਿਆ ਉਹਨਾਂ ਦੀ ਖੇਲ ਨੂੰ, ਭਾਈ ਸੰਤੋਖ ਸਿੰਘ ਜੀ ਲਿਖਦੇ ਹਨ, ਸੁਣ ਸਤਿਗੁਰ ਨੇ ਸਿਖਾਇਆ ਕੇ ਸਮੁਖ ਵੈ, ਕਾੜ ਕਾੜ ਦੰਤੀਆਂ ਚਰਾਵੋ ਤੁਰ ਕਾਨ ਕੋ। ਸਤਿਗੁਰਾਂ ਨੇ ਆਖਿਆ ਕਿ ਜੇ ਇੰਜ ਕਹਿੰਦਾ ਤੇ ਅਸੀਂ ਫਿਰ ਇੰਜ ਨਹੀਂ ਕਰਨਾ। ਉਹਨਾਂ ਨੇ ਆਪਣੇ ਸਾਥੀਆਂ ਦੇ ਨਾਲ ਸਲਾਹ ਕੀਤੀ ਕਿ ਇਹਨੂੰ ਛੇੜਿਆ ਜਾਵੇ, ਹਾਕਮ ਨੂੰ ਜੋ ਬਹੁਤ ਹਾਥੀ ਦੇ ਉੱਤੇ ਚੜਿਆ, ਇਹਨੂੰ ਪਰੇਸ਼ਾਨ ਕੀਤਾ ਜਾਵੇ, ਖਜਾਇਆ ਜਾਵੇ। ਭਾਈ ਸੰਤੋਖ ਸਿੰਘ ਜੀ ਆਖਦੇ ਨੇ ਕਿ ਸਤਿਗੁਰਾਂ ਨੇ ਆਪਣੇ ਸਿੱਖਾਂ, ਆਪਣੇ ਸੇਵਕਾਂ ਦੇ ਨਾਲ ਜੋ ਹਾਣੀ ਸਨ ਸਤਿਗੁਰਾਂ ਦੇ, ਉਹਨਾਂ ਦੇ ਨਾਲ ਇਹ ਮਤਾ ਪਕਾਇਆ ਕਿ ਇਹਨੂੰ ਖਜਾਉਣਾ ਹੈ ਜੋ ਇਹ ਹਾਕਮ ਹਾਥੀ ਤੇ ਚੜਿਆ ਹੁੰਦਾ। विकित्र बदन कर बालक सकल तब ताको दर्शावत खिजावत समान को। पाई जी लिखते ने कि विकत्र विकत्र वकित्र शब्द है संस्कृत दा वकित्र जिस तो भाव है टेढ़ा के टेढ़े ते कई प्रकार दे मुंह बढ़ा के बालक आम खेड़ समझ के आखे लग के सतगुरां दे आखे लगदे सन। सतगुरु उना दे आगू सन उना हाणियां दे क्योंकि शुरू तो ही आगू वाले गुण उना दे विच सन। ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰਾਂ ਦਾ ਹੁਕਮ ਮੰਨ ਕੇ ਜਿੰਨੇ ਵੀ ਬਾਲਕ ਸੰਗੀ ਸਨ ਪ੍ਰਕਾਰ ਪ੍ਰਕਾਰ ਦੇ ਤੇ ਮੂੰਹ ਬਣਾ ਕੇ ਤੇ ਹਾਕਮ ਨੂੰ ਵਿਖਾਉਣ ਲੱਗੇ ਜਾਣ ਬੁੱਝ ਕੇ ਉਹਦੇ ਅੱਗੇ ਆਉਣ। ਤਾਏ ਤਾਏ ਜਾਏ ਆਏ ਪੁਨ ਮੁਖ ਦਿਖ ਰਾਏ ਦਿਖ ਰਾਏ ਜਾਏ ਪਾਏ ਚਪਲਾਏ ਸਭ ਬਾਲਕੇ। ਭਜੇ ਭਜੇ ਆਉਂਦੇ ਨੇ ਤੇ ਮੂੰਹ ਵਿਖਾ ਕੇ ਹਾਕਮ ਨੂੰ ਤੇ ਫਿਰ ਭੱਜ ਜਾਂਦੇ ਨੇ। ਪਾਏ ਪੈਰਾਂ ਦੇ ਵਿੱਚ ਬਹੁਤ ਚਪਲਤਾ ਹੈ ਚਪਲਾਏ ਬਹੁਤ ਤੇਜ਼ੀ ਦੇ ਨਾਲ ਭੱਜ ਜਾਂਦੇ ਨੇ। ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਐਵੇਂ ਫਿਰਦੇ ਪਏ ਇਸ ਸਮੁਦਾਏ ਬਾਲਕਾਂ ਦੇ ਬਹੁਤ ਜ਼ਿਆਦਾ ਹੈ ਝੁੰਡ ਬਹੁਤ ਜ਼ਿਆਦਾ ਜਿੰਨੇ ਵੀ ਉੱਥੇ ਬਾਲਕ ਸਨ ਸਾਰੇ ਹੀ ਸਤਿਗੁਰਾਂ ਦੇ ਆਖੇ ਐਵੇਂ ਕਰਦੇ ਪਏ। ਬਾਜੇ ਅੰਗ ਭੁੱਖਣ ਆ ਦੁਖਣ ਕੇ ਸੰਗ ਫਿਰੈ ਆਰ ਬਲਾਲ ਫਿਰਿਆ ਜੇ ਉਤਾਲ ਕੇ। ਇਹ ਕਾਲੀ ਕਾਲੀ ਫਿਰਨ ਵਾਲੇ ਬਾਲਕ ਇਹ ਸਾਰੇ ਹੀ ਅਲਪ ਆਰਬਲਾ ਛੋਟੀ ਉਮਰ ਦੇ ਨੇ ਅਤੇ ਉਸ ਦੇ ਨਾਲ ਫਿਰਦੇ ਪਏ ਨੇ ਜਿਹੜਾ ਅਦੁਖਣ ਦੁੱਖਾਂ ਨੂੰ ਦੂਰ ਕਰ ਦਿੰਦਾ ਜਿਹੜਾ ਮਨ ਚਾਹ ਵਰ ਦੇ ਦਿੰਦਾ ਜਿਹੜਾ ਬੰਧਨਾਂ ਨੂੰ ਤੋੜਨ ਵਾਲਾ ਬੰਧਨਾਂ ਨੂੰ ਤੋੜਨ ਵਾਲਾ ਸਾਹਿਬ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸਤਿਗੁਰੂ ਜੀ ਉਸ ਦੇ ਨਾਲ ਸਾਰੇ ਬਾਲਕ ਫਿਰਦੇ ਪਏ ਨੇ ਤੇ ਸਤਿਗੁਰਾਂ ਦਾ ਹੁਕਮ ਮੰਨ ਕੇ ਇਹ ਜਿੰਨੇ ਵੀ ਬਾਲਕ ਸਨ ਸਾਰੇ ਇੰਜ ਕਰਨ ਲੱਗੇ। ਕੁਛ ਕੋ ਪਠਾਨ ਕੈ ਨਵਾਬ ਨੇ ਬਖਾਨ ਕੀਨ ਬਾਨਰ ਸਮਾਨ ਸਿਸ ਬਦਨ ਦਿਖਾਲ ਕੇ। ਹਾਕਮ ਨੂੰ ਬੜਾ ਗੁੱਸਾ ਲੱਗਾ ਕਿ ਮੇਰੇ ਬਾਰੇ ਕੀ ਕਿਹਾ ਇਹਨਾਂ ਨੇ, ਮੇਰੇ ਬਾਰੇ ਮੈਨੂੰ ਮਜ਼ਾਕ ਹੀ ਸਮਝਿਆ ਇਹਨਾਂ ਨੇ। ਉਹ ਆਖਦਾ ਕਿ ਬਾਂਦਰਾਂ ਵਾਂਗੂ ਕਿਉਂ ਬੱਚੇ ਮੂੰਹ ਬਣਾਈ ਜਾਂਦੇ ਨੇ, ਇਹ ਬਾਂਦਰਾਂ ਵਾਂਗੂ ਭੱਜ ਭੱਜ ਕੇ ਕਿਉਂ ਆਉਂਦੇ ਨੇ ਅੱਗੇ ਤੇ ਵਨ ਸੁਵਨੇ ਮੂੰਹ ਬਣਾ ਕੇ ਵਿਖਾਉਂਦੇ ਨੇ। ਭਾਈ ਜੀ ਲਿਖਦੇ ਨੇ ਕਿ ਜਦੋਂ ਉਹਨੇ ਇੰਜ ਆਖਿਆ ਤੇ ਸਾਹਿਬ ਸਤਿਗੁਰੂ ਜੀ ਆਖਦੇ ਨੇ ਅੱਗੋਂ, ਸੁਣ ਕੇ ਨਵਾਬ ਤੇ ਗਰੂਰ ਗਰਭ ਕਾਬ ਕੋ ਵਿਸਾਲ ਰਿਜ਼ਿਆਬ ਤੇ ਅੰਗੂਰ ਸਰਾਪ ਜੰਮਿਓ। ਸਤਿਗੁਰਾਂ ਨੇ ਇਵੇਂ ਹੰਕਾਰ ਦੇ ਨਾਲ ਭਰੇ ਹੋਏ ਉਸ ਜੋ ਹਾਕਮ ਸੀ ਉਹਦੇ ਸਾਹਿਬ ਸਤਿਗੁਰੂ ਜੀ ਆਖਦੇ ਨੇ ਉਸ ਨੂੰ ਕਿ ਤੂੰ ਜਿਨ੍ਹਾਂ ਨੂੰ ਆਖਦਾ ਨਾ ਬਾਂਦਰ, ਇਹ ਬਾਂਦਰ ਨਹੀਂ ਇਹ ਬਾਲਕ ਹਨ, ਇਹ ਮਨੁੱਖ ਹਨ ਚੰਗੇ ਭਲੇ। ਭਾਈ ਸੰਤੋਖ ਸਿੰਘ ਜੀ ਆਖਦੇ ਨੇ, ਬੋਲੇ ਸਤ ਭਾਏ ਪ੍ਰਭ ਸੁਣਾਉਣ ਮੈਂ ਸੁਣਾਏ ਤੇ ਸ ਮਾਨਖ ਸਰੂਪ ਇਹਾਂ ਸਭ ਅਬਰਮਿਓ। ਉੱਚੀ ਆਵਾਜ਼ ਵਿੱਚ ਬੋਲੇ ਨੇ ਜੋ ਉਹਨੂੰ ਹਾਥੀ ਤੇ ਚੜੇ ਨੂੰ ਵੀ ਕੰਨ ਦੇ ਵਿੱਚ ਸੁਣ ਜਾਵੇ ਕਿ ਸਾਰੇ ਇੱਥੇ ਮਨੁੱਖਾਂ ਦੇ ਸਰੀਰ ਵਾਲੇ ਨੇ ਤੇ ਚੰਗੇ ਭਲੇ ਨੇ, ਕੋਈ ਬਾਂਦਰ ਨਹੀਂ ਇਹਨਾਂ ਦੇ ਵਿੱਚ। ਪਰ ਤੈਨੂੰ ਮੈਂ ਇੱਕ ਗੱਲ ਦੱਸ ਦੇਣਾ, ਪਰ ਮੈਂ ਤੇਰੀ ਇਹ ਗੱਲ ਤੈਨੂੰ ਸੁਨਿਸ਼ਚਿਤ ਕਰ ਦੇਵਾਂ। ਸਾਹਿਬ ਸਤਿਗੁਰੂ ਜੀ ਬੋਲੇ ਨੇ, ਬਦਨ ਬਲੋਚਨ ਸਮਾਨ ਜਿਨ ਬਨ ਰਕੇ ਲਹਿਰਾਜ ਸੋਈ ਪਿਓ ਰਿਦਾ ਤਵ ਖਮਿਓ। ਤੂੰ ਮੇਰੇ ਸਾਥੀਆਂ ਨੂੰ ਤੇ ਸਾਨੂੰ ਬਾਂਦਰ ਆਖਦਾ ਨਾ, ਮੇਰੇ ਸਾਥੀ ਤੇ ਬਾਂਦਰ ਨਹੀਂ, ਇਹ ਤੇ ਚੰਗੇ ਭਲੇ ਮਨੁੱਖ ਹਨ। ਪਰ ਮੇਰੀ ਇੱਕ ਗੱਲ ਧਿਆਨ ਨਾਲ ਸੋਲਾ, ਜੋ ਤੇਰਾ ਰਾਜ ਆ ਨਾ ਇਹ ਉਹਨਾਂ ਨੇ ਲੈਣਾ ਜਿਨ੍ਹਾਂ ਦੇ ਹੱਥ ਪੈਰ ਸੱਚਮੁੱਚ ਬਾਂਦਰਾਂ ਵਰਗੇ ਹੋਣਗੇ। ਫਰੰਗੀਆਂ ਵੱਲ ਅੰਗਰੇਜ਼ਾਂ ਵੱਲ ਇਸ਼ਾਰਾ ਕਿ ਜਿਵੇਂ ਉਹਨਾਂ ਦੇ ਵਾਲ ਭੂਰੇ ਨੇ। ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰਾਂ ਨੇ ਆਖਿਆ ਕਿ ਤੇਰਾ ਰਾਜ ਉਹ ਲੈਣਗੇ, ਤੇਰਾ ਸਾਰਾ ਰਾਜ ਭਾਗ ਉਹਨਾਂ ਖੋਹ ਲੈਣਾ, ਤੂੰ ਸਾਨੂੰ ਆਖਦਾ ਬਾਂਦਰ। ਭਾਈ ਜੀ ਕਹਿੰਦੇ ਨੇ ਕਿ ਸਤਿਗੁਰਾਂ ਆਖਿਆ ਕਿ ਤੇਰਾ ਇਹ ਹੰਕਾਰ ਦੇ ਨਾਲ ਗਰੂਰ ਨਾਲ ਭਰਿਆ ਹੋਇਆ ਜੋ ਹਿਰਦਾ ਖਾਮਿਓ ਇਹ ਉਦੋਂ ਚੂਰ ਚੂਰ ਹੋ ਜਾਊਗਾ, ਉਦੋਂ ਤੇਰੂੰ ਪਤਾ ਲੱਗੇਗਾ ਫਿਰ ਕਿ ਬਾਂਦਰ ਆਖਦੇ ਕਿਨੂੰ। ਭਾਈ ਸੰਤੋਖ ਸਿੰਘ ਜੀ ਲਿਖਦੇ ਹਨ, ਜੈ ਹੈ ਤੇਜ ਥਾਰੋ ਕੋਈ ਹੋਵੇ ਨਾ ਰਖਵਾਰੋ ਤਬ ਹੀਰੋ ਹੋਏ ਪਾਰੋ ਬਣੈ ਸਮੇ ਬਿਦ ਬਾਮਿਓ। ਤੇ ਜਿਹੜਾ ਹੁਣ ਤੇਰਾ ਤੇਜ, ਹੁਣ ਤੇਰਾ ਸਮਾਂ, ਹੁਣ ਤੇਰਾ ਪ੍ਰਤਾਪ ਆ ਨਾ, ਇਹ ਸਾਰਾ ਹੀ ਹੌਲੀ ਹੌਲੀ ਹਰ ਜਾਣਾ, ਇਹ ਸਾਰਾ ਹੌਲੀ ਹੌਲੀ ਖਤਮ ਹੋ ਜਾਣਾ, ਕਿਸੇ ਨੇ ਵੀ ਤੇਰਾ ਰਖਵਾਰੋ, ਤੇਰਾ ਰਖਵਾਲਾ ਨਹੀਂ ਬਣਨਾ, ਤੇ ਹੌਲੀ ਹੌਲੀ ਤੇਰਾ ਪ੍ਰਤਾਪ ਸਾਰਾ ਚਲਿਆ ਜਾਣਾ। ਤੇ ਫਿਰ ਜਦੋਂ ਤੈਨੂੰ ਸਮੇਂ ਦੀ ਜਦੋਂ ਉਲਟੀ ਚਾਲ ਵੇਖੀ, ਫਿਰ ਤੂੰ ਯਾਦ ਕਰੇਗਾ ਜੋ ਤੈਨੂੰ ਅਸੀਂ ਆਖਿਆ, ਫਿਰ ਤੈਨੂੰ ਚੇਤੇ ਆਊਗਾ। ਸਾਹਿਬ ਸਤਿਗੁਰਾਂ ਨੇ ਜਦੋਂ ਉੱਚੀ ਬੋਲ ਕੇ ਐਵੇਂ ਆਖਿਆ, ਕਿਉਂਕਿ ਸਾਹਿਬ ਸਤਿਗੁਰੂ ਜੀ ਤਿੰਨਾਂ ਕਾਲਾਂ ਦੇ ਗਿਆਤਾ ਸਨ, ਤਰਕਾ ਲੱਗਿਆ ਹਨ, ਉਹ ਕਣ ਕਣ ਦੇ ਵਿੱਚ ਤੇ ਪਲ ਪਲ ਦੇ ਵਿੱਚ ਹਾਜ਼ਰ ਨਾਜ਼ਰ ਨੇ, ਉਹਨਾਂ ਨੂੰ ਹਰ ਘੜੀ ਪਲ ਦਾ ਪਤਾ। ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸੁਣ ਕੇ ਬੜਾ ਹੈਰਾਨ ਹੋਇਆ, ਬਹੁਤ ਜ਼ਿਆਦਾ ਉਹਦੇ ਮਨ ਦੇ ਵਿੱਚ ਗੁੱਸਾ ਵੀ ਆਇਆ ਕਿ ਇਹ ਕੀ ਗੱਲ, ਮੇਰਾ ਰਤਾ ਜਿੰਨਾ ਵੀ ਡਰਨਾ ਹੀ ਇਹਨਾਂ ਨੂੰ। ਉਹ ਕੁਝ ਕਹਿਣ ਹੀ ਲੱਗਾ ਸੀ ਕਿ ਜਿਹੜਾ ਉਹਦਾ ਹਥਵਾਨ ਸੀ ਹਾਥੀ ਦਾ, ਤੇ ਉਹਨੇ ਆਖਿਆ ਕਿ ਬਾਲਕ ਨੇ ਛੋਟੇ ਹਨ, ਪਤਾ ਨਹੀਂ ਇਹਨਾਂ ਨੂੰ ਕਿ ਤੁਸੀਂ ਕੌਣ, ਉਵੇਂ ਮਜ਼ਾਕ ਨਾਲ ਗੱਲਾਂ ਕਰਦੇ ਨੇ। ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਉਹ ਜੋ ਹਾਥੀ ਦਾ ਮਹਾਵਤ ਸੀ, ਉਹਨੇ ਫਿਰ ਉਸਨੂੰ ਆਖਿਆ ਹੈ ਕਿ ਜੋ ਮੁਖ ਆਵਤ ਬੋਲਤ ਬਾਲਕ ਜਾਣੇ ਨਹੀਂ ਲਗਤਾ ਵਡਿਆਈ। ਬਾਲਕ ਨੇ ਜੋ ਮੂੰਹ ਚ ਆਉਂਦਾ ਬੋਲ ਦਿੰਦੇ ਨੇ, ਇਹ ਨਹੀਂ ਵੇਖਦੇ ਕਿ ਕਿਹੜਾ ਵੱਡਾ ਛੋਟਾ, ਇਹਨਾਂ ਨੂੰ ਮਤ ਨਹੀਂ ਹੈ, ਛੋਟੇ ਹਨ, ਰਹਿਣ ਦੋ, ਤੁਸੀਂ ਕਿਉਂ ਗੁੱਸਾ ਕਰਨਾ, ਇੱਥੇ ਸਾਡੇ ਕੋਲ ਰੁਕਣ ਦਾ ਸਮਾਂ ਵੀ ਨਹੀਂ। ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਉਹਨਾਂ ਨੇ ਆਖਿਆ, ਮਹਾਵਤ ਨੇ ਉਹਨੂੰ ਆਖਿਆ ਜਿਵੇਂ ਸਤਿਗੁਰਾਂ ਪ੍ਰੇਰਿਆ ਹੁੰਦਾ, ਉਹ ਕਹਿੰਦਾ ਖਾਏ ਆਹਾਰ ਕੋ ਖੇਲ ਬੇਕਾਰ ਹੈ ਔਰ ਨਹੀਂ ਔਰ ਮੈਂ ਗਮ ਕਾਈ। ਇਹ ਰੋਟੀ ਪਾਣੀ ਖਾ ਕੇ ਤੇ ਖੇਡੜੇ ਆ ਗਏ ਨੇ, ਹੋਰ ਇਹਨਾਂ ਨੂੰ ਕੋਈ ਕੰਮ ਨਹੀਂ ਪਿੰਡ ਦੇ ਵਿੱਚ, ਨਾ ਇਹਨਾਂ ਨੂੰ ਕੋਈ ਤਕਲੀਫ ਹੈ, ਇਹ ਤੇ ਬਾਲਕ ਮਤ ਛੋਟੀ ਇਹਨਾਂ ਦੀ ਮਤ ਹੈ, ਨਹੀਂ ਇਹਨਾਂ ਨੂੰ ਗਿਆਨ, ਹਾਕਮ ਕੌਣ ਹੁੰਦਾ, ਕੌਣ ਹੈ ਰਾਜ ਕਰਨ ਵਾਲਾ, ਇਹਨਾਂ ਨੂੰ ਰਾਜ ਬਾਰੇ ਕਿਸੇ ਨੂੰ ਇਹਨਾਂ ਨੂੰ ਕੁਝ ਨਹੀਂ ਪਤਾ, ਨਹੀਂ ਇਹਨਾਂ ਨੂੰ ਗਿਆਨ ਇੰਨਾ, ਤੁਸੀਂ ਰਹਿਣ ਦੋ, ਮਾਫ ਕਰ ਦੋ। ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਉਹ ਫਿਰ ਅੱਗੇ ਲੰਘ ਜਾਂਦੇ ਨੇ, ਪਰ ਸਾਹਿਬ ਸਤਿਗੁਰੂ ਜੀ ਦੁਸ਼ਮਣਾਂ ਦੇ ਖਾਤਮੇ ਦੇ ਹੇਤ, ਮੁਸਲਮਾਨਾਂ ਦੇ ਨਾਸ਼ ਦੇ ਲਈ ਤੇ ਭਵਿੱਖ ਦੇ ਲਈ ਇਹ ਬਾਤ ਆਖੇ, ਇਹ ਵਾਕ ਅਲਾਇਆ, ਤੇ ਜਿਹੜਾ ਸੱਤ ਹੋ ਕੇ ਰਿਹਾ, ਤੇ ਭਵਿੱਖ ਦੇ ਗਿਆਤਾ ਸਨ ਸਾਹਿਬ ਸਤਿਗੁਰੂ ਜੀ। ਭਾਈ ਸੰਤੋਖ ਸਿੰਘ ਜੀ ਇਹ ਲਿਖ ਕੇ ਅੱਗੇ ਕਹਿੰਦੇ ਨੇ ਕਿ ਉਹਨਾਂ ਨੇ ਫਿਰ ਗੁਲੇਲੇ ਬਣਾ ਲਏ, ਸਤਿਗੁਰਾਂ ਨੇ ਗੁਲੇਲਾ ਬਣਾ ਲਈਆਂ, ਤੇ ਚਿੱਕੜ ਦੀਆਂ ਜੋ ਗਾਰੇ ਦੀਆਂ ਬਣਾ ਕੇ ਉਹ ਗੋਲੀਆਂ ਤੇ ਉਹਨਾਂ ਸਕਾਉਣੀਆਂ, ਤੇ ਸਕਾ ਕੇ ਤੇ ਗਲੇਲਿਆਂ ਦੇ ਵਿੱਚ ਪਾ ਕੇ ਨਿਸ਼ਾਨੇ ਲਾਉਣੇ ਸਤਿਗੁਰਾਂ ਨੇ ਸ਼ੁਰੂ ਕੀਤੇ। ਇੱਕ ਦੂਜੇ ਨੂੰ ਦੱਸਦੇ ਨੇ ਕਿ ਚੰਗੀ ਤਰ੍ਹਾਂ ਨਿਸ਼ਾਨਾ ਬੰਨ ਕੇ ਤੂੰ ਗੁਲੇਲੇ ਮਾਰ, ਚੰਗੀ ਤਰ੍ਹਾਂ ਨਿਸ਼ਾਨੇ ਤੇ ਵੱਜੇ, ਤੇ ਆਪਸ ਦੇ ਵਿੱਚ ਜਹਾਣੀਆਂ ਦੇ ਨਾਲ ਸਾਹਿਬ ਸਤਿਗੁਰੂ ਜੀ ਵਿਲਾਸ ਕਰਦੇ ਨੇ ਬਾਲ ਸਰੂਪ ਦੇ ਵਿੱਚ। ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਸ ਸਮੇਂ ਦੇ ਦੌਰਾਨ ਹੀ ਸਾਹਿਬ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਪਟਨੇ ਦੇ ਕੋਲ ਆ ਗਏ, ਵਾਪਸ ਆ ਜਾਂਦੇ ਨੇ, ਤੇ ਕਿਵੇਂ ਸ਼ਹਿਰ ਚ ਪ੍ਰਵੇਸ਼ ਕਰਦੇ ਹਨ, ਕਿਵੇਂ ਭਾਈ ਸੰਤੋਖ ਸਿੰਘ ਜੀ ਸਤਿਗੁਰਾਂ ਦਾ ਇਤਿਹਾਸ ਲਿਖਦੇ ਨੇ। ਸਾਹਿਬ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਪਹਿਲੀ ਵਾਰ ਆਪਣੇ ਪੁੱਤਰ ਸ੍ਰੀ ਗੋਬਿੰਦ ਰਾਏ ਨੂੰ ਮਿਲਣਗੇ, ਕਿਵੇਂ ਮਿਲਾਪ ਹੁੰਦਾ, ਕਿਵੇਂ ਪਿਤਾ ਜੀ ਦਾ ਦਰਸ਼ਨ ਕਰਦੇ ਹਨ ਸ੍ਰੀ ਗੋਬਿੰਦ ਰਾਏ ਜੀ ਪਹਿਲੀ ਵਾਰ। ਨਗਰ ਦੀ ਸੰਗਤ ਵੀ ਸਤਿਗੁਰਾਂ ਦਾ ਸਵਾਗਤ ਕਰਦੀ ਹੈ, ਨਾਲ ਰਾਜਾ ਬਿਸ਼ਨ ਸਿੰਘ ਵੀ ਸਤਿਗੁਰਾਂ ਦੇ ਹੈ, ਤੇ ਉੱਥੇ ਪਟਨੇ ਦੇ ਵਿੱਚ ਕੁਝ ਦੇਰ ਠਹਿਰਦਾ, ਵਿਸ਼ਰਾਮ ਕਰਦਾ, ਬਾਅਦ ਦੇ ਵਿੱਚ ਸਤਿਗੁਰਾਂ ਤੋਂ ਆਗਿਆ ਲੈ ਕੇ ਕਿਵੇਂ ਉਹ ਬਿਸ਼ਨ ਸਿੰਘ ਵੀ ਆਪਣੇ ਦੇਸ਼ ਨੂੰ ਫਿਰ ਵਾਪਸ ਜਾਂਦਾ। ਸਤਿਗੁਰੂ ਜੀ ਸ੍ਰੀ ਗੋਬਿੰਦ ਰਾਏ ਦੇ ਨਾਲ ਮਿਲਦੇ ਨੇ, ਉਹਨਾਂ ਦਾ ਮਿਲਾਪ ਹੁੰਦਾ, ਤੇ ਫਿਰ ਪਟਨੇ ਸ਼ਹਿਰ ਵਿੱਚੋਂ ਸਲਾਹ ਹੁੰਦੀ ਹੈ ਕਿ ਹੁਣ ਵਾਪਸ ਪੰਜਾਬ ਵੱਲ ਜਾਇਆ ਜਾਵੇ। ਤੇ ਕੀ ਇਹ ਸਾਰਾ ਇਤਿਹਾਸ ਭਾਈ ਸੰਤੋਖ ਸਿੰਘ ਜੀ ਆਪਣੀ ਕਲਮ ਦੇ ਦੁਆਰਾ ਅੰਕਿਤ ਕਰਦੇ ਨੇ, ਤੇ ਕਿਵੇਂ ਅਧਿਆਏ ਦਰ ਅਧਿਆਏ ਸਤਿਗੁਰਾਂ ਦੇ ਇਤਿਹਾਸ ਨੂੰ ਲਿਖਦੇ ਹਨ। ਇਹ ਆਪ ਜੀ ਕੱਲ ਸ਼ਰਵਣ ਕਰਨਾ। ਇੰਨੀਆਂ ਬੇਨਤੀਆਂ ਕਰਦਾ ਮੈਂ ਖਮਾਂਦਾ ਜਾ ਚੱਕਾਂ, ਹੋਈਆਂ ਗਲਤੀਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ਣਾ। ਸਭ ਇੱਕ ਵਾਰ ਗੱਜ ਕੇ ਆਖੋ ਧੰਨ ਸ੍ਰੀ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ। ਸਭ ਇੱਕ ਵਾਰ ਫਿਰ ਗੱਜ ਕੇ ਆਖੋ ਧੰਨ ਧੰਨ ਸ੍ਰੀ ਸਤਿਗੁਰੂ ਉਦੈ ਸਿੰਘ ਸਾਹਿਬ ਸੱਚੇ।